ਪਰ ਪਰਸਨ ਨੂੰ ਲੈ ਸਕਦੇ ਹੋ। ਸਵਾਦ ਇੰਨਾ ਵਧੀਆ ਕਿ ਉਂਗਲੀਆਂ ਚੱਟਦੇ ਰਹਿ ਜਾਓਗੇ। ਭਾਰੇ ਥੱਲੇ ਵਾਲੀਆਂ ਲੋਹੇ ਦੀਆਂ ਕੜਾਈਆਂ 10% ਆਫ, ਸਟੀਲ ਦੇ ਤੇ ਸਟੇਨਲੈਸ ਸਟੀਲ ਦੇ ਪਤੀਲੇ, ਵੱਡੇ ਵੱਡੇ ਪਤੀਲੇ 10% ਆਫ ਲੈ ਸਕਦੇ ਹੋ। ਇਸ ਤੋਂ ਇਲਾਵਾ ਪ੍ਰਪੇਨ ਵਾਲੇ ਚੁੱਲ੍ਹੇ 15% ਆਫ ਤੇ ਵਾਣ ਵਾਲੇ ਮੰਜੇ 10% ਆਫ ਲੈ ਸਕਦੇ ਹੋ। 12050 ਏਅਰਪੋਰਟ ਰੋਡ ਤੇ ਪਹੁੰਚੋ ਕੈਲਟਨ ਸਬਜ਼ੀ ਫਾਰਮ, 905-840-9000, 905-840-9000।
You are listening to WTOR 770 AM, Youngstown, Toronto.
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ, ਸਵੀਟਸ, ਸਨੈਕਸ ਐਂਡ ਸੋ ਮਚ ਮੋਰ। ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ, 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ, ਇਟੋਪੀਕੋ। 416-213-1165।
ਅਪਲਾਇੰਸ ਜੰਕਸ਼ਨ, ਜੇ ਤੁਸੀਂ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ। 2 ਲੋਕੇਸ਼ਨ ਟੂ ਸਰਵ ਯੂ, 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ, ਯੂਨਿਟ 2C ਦੇ ਵਿੱਚ। 905-450-0054, 905-450-0054। ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ। ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। 2 ਲੋਕੇਸ਼ਨ ਟੂ ਸਰਵ ਯੂ, 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟ੍ਰੈਵਲ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 6742956400। HK ਟਾਇਰ ਸੈਂਟਰ।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਬੜਾ ਕਮਾਲ ਕੈਨੀ ਤਾਲੀਬਾਲ ਵਧੀਆ ਰੇਟ ਵੀ ਲੈ ਕੇ ਦੇਣ ਤੇ ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058128200 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473888154, 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476643000, 6476463000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵੇਰ ਤੋਂ ਤੁਸੀਂ ਜੁੜ ਜਾਂਦੇ ਹੋ ਸਾਡੇ ਇਸ ਸਟੇਸ਼ਨ ਦੇ ਨਾਲ, ਤੇ ਸ਼ਾਮ ਤੱਕ ਪ੍ਰੋਗਰਾਮ ਆ ਜਿਹੜੇ ਉਹ ਚੱਲਦੇ ਰਹਿੰਦੇ ਨੇ। ਜੁੜੇ ਰਿਹਾ ਕਰੋ ਜੀ, ਇਨਪੁੱਟ ਵੀ ਦਿਆ ਕਰੋ। 4166271778 ਸਾਡੇ ਸਟੂਡੀਓ ਦਾ ਨੰਬਰ ਹੁੰਦਾ, ਤੇ ਤੁਸੀਂ ਕੋਈ ਪਬਲਿਕ ਹਿੱਤ ਦੇ ਵਿੱਚ ਸੂਚਨਾ ਦੇਣੀ ਹੋਵੇ, ਜਾਂ ਕੋਈ ਤੁਸੀਂ ਚੱਲ ਰਹੀ ਗੱਲਬਾਤ ਦੇ ਵਿੱਚ ਹਿੱਸਾ ਲੈਣਾ ਹੋਵੇ, ਤੇ ਨੰਬਰ ਸਾਡਾ ਇਹੀ ਹੁੰਦਾ। ਪ੍ਰੋਗਰਾਮ ਬਦਲਦੇ ਰਹਿੰਦੇ ਨੇ, ਹੋਸਟ ਆ ਜਿਹੜੇ ਬਦਲਦੇ ਰਹਿੰਦੇ ਨੇ, ਆਪੋ ਆਪਣੇ ਢੰਗ ਤਰੀਕੇ ਦੇ ਨਾਲ ਉਹ ਤੁਹਾਡੇ ਤਾਈਂ ਦੁਨੀਆ ਭਰ ਦੀ ਜਾਣਕਾਰੀ ਪਹੁੰਚਾਉਂਦੇ ਨੇ, ਤੁਹਾਡਾ ਐਂਟਰਟੇਨਮੈਂਟ ਵੀ ਕਰਦੇ ਨੇ, ਨਾਲ ਦੀ ਨਾਲ ਤੁਹਾਡੇ ਦਿਮਾਗ ਦੇ ਵਿੱਚ ਕਈ ਵਾਰੀ ਜਿਹੜੀ ਗੱਲ ਕੋਈ ਹੁੰਦੀ ਹੈ ਤੁਸੀਂ ਉਹ ਕਹਿਣ ਦੀ ਕੋਸ਼ਿਸ਼ ਕਰਦੇ ਹੋ, ਪਰ ਹੋਸਟ ਤੁਹਾਨੂੰ ਅਸਿਸਟ ਕਰਦੇ ਨੇ ਤਾਂ ਕਿ ਤੁਹਾਡੀ ਗੱਲ ਆ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚ ਸਕੇ। ਸਾਡੇ ਸਪੌਂਸਰਸ ਵੀ ਕਈ ਵਾਰੀ ਆ ਕੇ ਤੁਹਾਨੂੰ ਦੱਸਦੇ ਨੇ ਵੀ ਕਿਵੇਂ ਉਹ ਵਧੀਆ ਸੇਵਾਵਾਂ ਦਿੰਦੇ ਨੇ, ਇਸ ਕਰਕੇ 770 AM ਨੂੰ ਹੁੰਗਾਰਾ ਦਿੰਦੇ ਰਿਹਾ ਕਰੋ। ਦੋਸਤੋ ਮੌਸਮ ਥੋੜਾ ਜਿਹਾ ਬਦਲ ਰਿਹਾ, ਟੈਂਪਰੇਚਰ ਆ ਜਿਹੜਾ ਉਹ ਥੋੜਾ ਜਿਹਾ ਠੀਕ ਹੋਣ ਵੱਲ ਜਾ ਰਿਹਾ, ਨਹੀਂ ਤਾਂ ਜੀ ਚਾਰੇ ਪਾਸੇ ਚਿੱਟੀ ਚਾਦਰ ਬਰਫ਼ ਦੀ ਵਿਛੀ ਹੋਈ ਸੀ। ਤੇ ਕਾਫੀ ਸਾਰੀਆਂ ਗੱਲਾਂ ਆਪਾਂ ਅੱਜ ਤੁਹਾਡੇ ਨਾਲ ਕਰਨੀਆਂ ਨੇ। 2:57 ਤੱਕ ਆਪਣਾ ਸਾਥ ਰਹਿੰਦਾ, ਤੇ ਆਪਣੀ ਗੱਲਬਾਤ ਅਕਸਰ ਜਿਹੜੀ ਹੁੰਦੀ ਆ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਹਾਂ, ਬੇਨਤੀ ਕਰਦੇ ਹੁੰਦੇ ਹਾਂ ਵੀ ਜਿਹੜੀ ਗੱਲਬਾਤ ਤੁਸੀਂ ਕਰਨੀ ਚਾਹੁੰਦੇ ਹੋ ਨਾ 2:45 ਤੱਕ ਕਰ ਲਿਆ ਕਰੋ, 50 ਮਿੰਟ ਤੱਕ। ਫਿਰ ਥੋੜਾ ਜਿਹਾ ਔਖਾ ਹੋ ਜਾਂਦਾ, ਚੰਗਾ ਨਹੀਂ ਲੱਗਦਾ ਅਸੀਂ ਕਾਲ ਜਿਹੜੀ ਵਿਚਾਲੇ ਛੱਡ ਕੇ ਜਾਈਏ, ਜਾਂ ਫਿਰ ਜਿਹੜੇ ਬਾਅਦ ਸੱਜਣ ਆਉਂਦੇ ਨੇ ਉਹਨਾਂ ਨੂੰ ਕਹੀਏ ਵੀ ਛੇਤੀ ਛੇਤੀ ਗੱਲ ਕਰ, ਹੁਣ 1/2 ਮਿੰਟ ਚ ਬੰਦਾ ਗੱਲ ਕੀ ਕਰੂ ਹਨਾ। ਕਈ ਵਾਰੀ ਸਾਡੇ ਦੋਸਤ ਮਿੱਤਰ ਆਉਂਦੇ ਹੀ 2:56 ਤੇ ਹੁੰਦੇ ਨੇ, ਉਹ ਗੱਲ ਸ਼ੁਰੂ ਕਰਨ ਲੱਗਦੇ ਉਦੋਂ ਅਸੀਂ ਕਹਿ ਦਿੰਦੇ ਭਾਈ 2:57 ਤੇ ਸਤਿ ਸ੍ਰੀ ਅਕਾਲ, ਹੈਨਾ, ਫਿਰ ਉਹ ਗੱਲ ਜੀ ਨਹੀਂ ਬਣਦੀ। ਇਸ ਕਰਕੇ ਮਜ਼ੇ ਦੇ ਨਾਲ ਸਵਾਦ ਦੇ ਨਾਲ ਗੱਲਬਾਤ ਕਰਨੀ ਹੈ ਨਾ, ਤੇ ਫਿਰ 2:45 ਤੱਕ ਸਵਾਦ ਆ ਜਿਹੜਾ ਵਧੀਆ ਆ ਜਾਂਦਾ, ਉਸ ਤੋਂ ਬਾਅਦ ਤਾਂ ਫਿਰ ਐਵੇਂ ਕਾਲ ਕਾਲੀ ਹੁੰਦੀ ਹੈ। ਤੇ ਕਰ ਲਿਆ ਕਰੋ ਗੱਲਬਾਤ ਪਹਿਲਾਂ ਜੇ ਕੋਈ ਕਰਨੀ ਚਾਹੁੰਦੇ ਹੋ। ਟਰੰਪ ਸਾਹਿਬ ਦੀ ਗੱਲਬਾਤ ਆਪਾਂ ਬਾਅਦ ਚ ਕਰਾਂਗੇ, ਉਹਨਾਂ ਦਾ ਕੀ ਹੈ ਜੀ, ਸਵੇਰੇ ਉੱਠਦੇ ਸਾਰ ਜਿਹੜੀ ਗੱਲ ਦਿਮਾਗ ਦੇ ਵਿੱਚ ਆ ਗਈ ਉਹਨਾਂ ਨੇ ਕਰ ਦੇਣੀ ਆ ਬਿਨਾਂ ਪਰਖੇ ਪੜਤਾਲੇ ਬਿਨਾਂ ਡਾਟਾ ਵੇਖਿਆ ਹੈਨਾ। ਇਹ ਵੀ ਅਸੀਂ ਕਮਾਲ ਦੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਵੀ ਇਹ ਸਾਰਾ ਕੁਛ ਅਸੀਂ ਹੀ ਦੇਖਣਾ ਸੀ ਵੀ ਸਾਡੇ ਗੁਆਂਢੀ ਥਾਣੇਦਾਰ ਜਦੋਂ ਸੌਂ ਕੇ ਉੱਠਦੇ ਨੇ ਕੀ ਕਹਿੰਦੇ ਨੇ ਤੇ ਸਾਰੀ ਦੁਨੀਆ ਜਿਹੜੀ ਫਿਰ ਉਹਦੇ 'ਚ ਚਰਚਾ ਕਰਨ ਲੱਗ ਜਾਂਦੀ ਆ ਹੈਨਾ। ਬਿਨਾਂ ਪਰਖੇ ਪੜਤਾਲੇ ਬਿਨਾਂ ਵੇਖਿਆ ਡਾਟਾ ਬਸ ਗੱਲ ਕਹਿ ਹੀ ਦੇਣੀ ਆ। ਚਲੋ ਕੋਈ ਗੱਲ ਨਹੀਂ ਜੀ, ਮੈਂ ਗੱਲ ਕਾਫੀ ਦਿਨਾਂ ਦੀ ਕਰਨੀ ਚਾਹੁੰਦਾ ਸੀਗਾ ਤੁਹਾਡੇ ਨਾਲ, ਗੱਲ ਇਸ ਮਸਲੇ ਤੇ ਹੋਈ ਨਹੀਂ। ਉਹ ਹੈਗੀ ਸੀ ਬਈ ਪੁਲਿਸ ਦਾ ਜਿਹੜਾ ਪ੍ਰਬੰਧ ਹੈਗਾ ਸਾਡੇ ਇੱਥੇ ਓਨਟੈਰੀਓ 'ਚ, ਮੈਨੂੰ ਚੰਗੀ ਤਰ੍ਹਾਂ ਯਾਦ ਆ ਸਾਲ ਕੁ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਅਸੀਂ ਪੁਲਿਸ ਬਾਰੇ ਇੱਥੇ, ਬਈ ਪੁਲਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਮਿਹਨਤੀ ਬਹਾਦਰ ਦਲੇਰ ਲੋਕ ਹੈਗੇ ਨੇ, ਤੇ ਇਹ ਵੀ ਗੱਲ ਕੀਤੀ ਸੀ ਬਈ ਅਣਗਹਿਲੀ ਕਰਨ ਵਾਲੇ ਵੀ ਬਹੁਤ ਹੈਗੇ ਨੇ। ਇਹ ਵੀ ਗੱਲ ਕੀਤੀ ਸੀ ਬਈ ਕਈ ਵਾਰੀ ਹਥਿਆਰ ਕੋਲੇ ਹੁੰਦਾ ਤੇ ਸਾਹਮਣੇ ਵਾਲਾ ਬੰਦਾ ਜਿਹੜਾ ਉਹਦੀ ਪਰਵਾਹ ਨਹੀਂ ਕਰਦੇ। ਇਹ ਵੀ ਗੱਲ ਕੀਤੀ ਸੀ ਬਈ ਜਿਹੜੇ ਸਿਆਣੇ ਮੁਲਕ ਨੇ ਉੱਥੇ ਈਵਨ ਜਿਹੜੇ ਲੋਕ ਜਿਨ੍ਹਾਂ ਨੂੰ ਆਪਦੇ ਆਪ ਦਾ ਹੀ ਨਹੀਂ ਪਤਾ ਹੁੰਦਾ, ਮੈਂਟਲ ਹੈਲਥ ਪੇਸ਼ੈਂਟਸ ਨੇ, ਕਈ ਵਾਰੀ ਉਹ ਬਹੁਤ ਵੱਡੀਆਂ ਗਲਤੀਆਂ ਕਰ ਦਿੰਦੇ ਨੇ ਤੇ ਪੁਲਿਸ ਵਾਲੇ ਉਹਨਾਂ ਨੂੰ ਕਿਵੇਂ ਫੜਦੇ ਨੇ, ਟੈਕਨੋਲੋਜੀ ਨੇ ਨਵੇਂ ਔਜ਼ਾਰ ਢੰਗ ਤਰੀਕੇ ਕਿਵੇਂ ਲੱਭ ਲਏ ਨੇ ਦੂਰੋਂ ਖੜ ਕੇ ਕੁਛ ਫਾਸਲੇ ਦੇ ਉੱਤੇ, ਜੇ ਜਿਹੜਾ ਮੈਂਟਲ ਹੈਲਥ ਪੇਸ਼ੈਂਟ ਆ ਉਹਦੇ ਹੱਥ 'ਚ ਕੋਈ ਖਤਰਨਾਕ ਚੀਜ਼ ਵੀ ਚੱਕੀ ਹੋਈ ਹੈ ਵੀ ਕਿਵੇਂ ਉਹਨੂੰ ਕੰਟਰੋਲ ਕਰਦੇ। ਬਕਾਇਦਾ ਵੀਡੀਓਜ਼ ਨੇ, ਤੁਸੀਂ ਗੂਗਲ 'ਤੇ ਸਰਚ ਕਰਿਓ। ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਸੀਗੀ ਆਪਾਂ ਇੱਕ ਘੰਟਾ। ਉਸ ਤੋਂ ਬਾਅਦ ਪ੍ਰੋਗਰਾਮ ਦੇ ਐਂਡ ਦੇ ਵਿੱਚ ਇੱਕ ਸੱਜਣ ਕਹਿੰਦਾ ਜੀ ਤੁਸੀਂ ਤਾਂ ਤਵਾ ਲਾਈ ਜਾਂਦੇ ਹੋ। ਮੈਂ ਕਿਹਾ ਜੀ ਤਵਾ ਨਹੀਂ ਲਾਉਂਦਾ, ਮੈਂ ਤਾਂ ਸੱਚੀ ਗੱਲ ਕੀਤੀ ਆ ਜਿਹੜੀ ਮੈਂ ਅਬਜ਼ਰਵ ਕੀਤੀ ਆ ਹਨਾ। ਤੇ ਮੈਨੂੰ ਇਹ ਵੀ ਪਤਾ ਵੀ 10-12 ਸਾਲ ਪਹਿਲਾਂ ਇੱਥੇ ਪੁਲਿਸ ਦੇ ਵਿੱਚ ਜਿਹੜੇ ਇਮਾਨਦਾਰ ਪੁਲਿਸ ਆਫਿਸਰ ਸੀ ਨਾ, ਕੇਸਿਸ ਵੀ ਪਏ ਨੇ ਜੀ, ਤੇ ਉਹਨਾਂ ਨੂੰ ਅੱਗੇ ਵਧਣ ਤੋਂ ਵੀ ਕਿਵੇਂ ਰੋਕਿਆ ਜਾਂਦਾ ਸੀ। ਇਹ ਵੀ ਬੜੀਆਂ ਡਿਟੇਲ ਦੇ ਵਿੱਚ ਗੱਲਾਂ ਨੇ, ਡਾਕੂਮੈਂਟਸ ਤੁਸੀਂ ਸਰਚ ਕਰ ਸਕਦੇ ਹੋ। ਤੇ ਫਿਰ ਵੀ ਆਪਾਂ ਦੇਖਦੇ ਹਾਂ ਵੀ ਓਵਰਆਲ ਜਿਹੜਾ ਪੁਲਿਸ ਦਾ ਢੰਗ ਤਰੀਕਾ ਹੁੰਦਾ ਉਹ ਕੰਮ ਬਹੁਤ ਜ਼ਿਆਦਾ ਹੁੰਦਾ, ਡਿਊਟੀ ਕਈ ਵਾਰੀ 24-24 ਘੰਟੇ ਦੀ ਹੁੰਦੀ ਹੈ, ਕੰਮ ਦਾ ਬੋਝ ਹੁੰਦਾ, ਇੰਪਲੋਈਜ਼ ਘੱਟ ਨੇ, ਵੱਧ ਬੋਝ ਨਾਲ ਬੰਦੇ ਅੱਕੇ ਪਏ ਹੁੰਦੇ ਨੇ, ਇੱਕ ਥੋੜਾ ਜਿਹਾ ਨਸ਼ਾ ਵੀ ਇਸ ਤਰ੍ਹਾਂ ਦਾ ਹੁੰਦਾ ਪੁਲਿਸ ਦਾ, ਤੇ ਉਹਦੇ 'ਚ ਕਈ ਵਾਰੀ ਗੰਭੀਰ ਗਲਤੀਆਂ ਹੋ ਜਾਂਦੀਆਂ ਨੇ। ਬਾਕੀ ਡਿਪਾਰਟਮੈਂਟਸ ਵਾਲੇ ਮੰਨ ਲੈਂਦੇ ਨੇ ਪਰ ਇਹਨਾਂ ਦੀਆਂ ਜਿਹੜੀਆਂ ਇਨਕੁਆਇਰੀਜ਼ ਹੁੰਦੀਆਂ ਆਪ ਹੀ ਇਨਕੁਆਇਰੀਜ਼ ਕਰਦੇ ਨੇ, ਫਿਰ ਇਹ ਮੰਨਦੇ ਵੀ ਨਹੀਂ। ਗੱਲ ਤਾਂ ਇਹ ਆ ਡਿਪਾਰਟਮੈਂਟਲ ਇਨਕੁਆਇਰੀਜ਼ ਦੇ ਵਿੱਚ ਆਪਣੇ ਆਪ ਨੂੰ ਠੀਕ ਠਹਿਰਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਚੰਗੀ ਗੱਲ ਆ ਜੀ। ਹੁਣ ਥੋੜਾ ਜਿਹਾ ਜਿਹੜਾ ਮਸਲਾ ਉਹ ਇਸ ਵੱਲ ਵਧਿਆ ਵੀ ਇਹਨਾਂ ਦਾ ਸਾਰਾ ਜਿਹੜਾ ਪਬਲਿਕ ਦਾ ਪੁਲਿਸ ਸਿਸਟਮ ਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਬਹਾਲ ਹੋਵੇ, ਤੇ ਉਹਦੇ ਲਈ ਮਤਲਬ ਸਾਰਾ ਕੰਮ ਢੰਗ ਆ ਜਿਹੜਾ ਇਹਦੇ ਇੱਕ ਤਰੀਕੇ ਨਾਲ ਰੀਵਿਊ ਹੋਣਾ ਚਾਹੀਦਾ। ਇਸ ਦੀ ਗੱਲ ਆ ਜਿਹੜੀ ਚੱਲੀ ਆ, ਇਹ ਚੰਗੀ ਗੱਲ ਆ ਜੀ, ਚੱਲਣੀ ਚਾਹੀਦੀ ਆ, ਰਿਵਿਊ ਹੋਣਾ ਚਾਹੀਦਾ ਕੰਮਾਂ ਧੰਦਿਆਂ ਦਾ ਬਈ ਕੀ ਪ੍ਰਾਪਤੀਆਂ ਨੇ ਪੁਲਿਸ ਦੀਆਂ, ਪ੍ਰੋਵਿੰਸ ਵਾਈਡ ਆ ਜਿਹੜਾ, ਤੇ ਉਹ ਰਿਵਿਊ ਆ ਜਿਹੜਾ ਉਹ ਹੋਣਾ ਚਾਹੀਦਾ, ਤੇ ਜਿਹਦੇ ਨਾਲ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਵੀ ਪੁਲਿਸ ਵਾਲੇ ਘੱਟੋ ਘੱਟ ਚੱਲੋ ਸਾਡੀ ਗੱਲ ਸੁਣ ਰਹੇ ਆ। ਰਿਵਿਊ ਤਾਂ ਹੁਣ ਕਰਪਸ਼ਨ ਬਾਰੇ ਹੀ ਹੋਊਗਾ ਪਰ ਨਾਲ ਦੀ ਨਾਲ ਗੱਲ ਇਹ ਹੋਣੀ ਚਾਹੀਦੀ। ਕਈ ਵਾਰੀ ਦੇਖਿਆ ਇਹ ਲੋਕ ਦੱਸਦੇ ਨੇ ਜਿਹੜੇ ਜਾਂਦੇ ਨੇ ਬਈ ਜਦੋਂ ਕੋਈ ਕੰਪਲੇਂਟ ਲੈ ਕੇ ਅਸੀਂ ਪੁਲਿਸ ਸਟੇਸ਼ਨ ਜਾਂਦੇ ਹਾਂ, ਨੀਤੀ ਟਾਲ ਮਟੋਲ ਵਾਲੀ ਹੁੰਦੀ ਆ, ਨੀਤੀ ਆ ਜਿਹੜੀ ਉਹ ਇਹ ਹੁੰਦੀ ਆ ਵੀ ਇਹ ਬੜਾ ਛੋਟਾ ਜਿਹਾ ਮੁੱਦਾ ਤੇ ਕੋਈ ਏਡੀ ਗੱਲ ਨਹੀਂ ਹੈਗੀ, ਉਹ ਸਾਰਾ ਕੁਛ ਇਹ ਦੱਸ ਮਤਲਬ ਉਹਨਾਂ ਦੀ ਗੱਲਬਾਤ ਚੋਂ ਇਹ ਝਲਕਦਾ ਹੁੰਦਾ ਸਾਰਾ ਕੁਛ ਵੀ ਸਿਸਟਮ ਨੇ ਜਿਵੇਂ ਉਹਨਾਂ ਦੇ ਹੱਥ ਬੰਨ ਰੱਖੇ ਨੇ। ਤੁਸੀਂ ਕਾਲ ਕਰ ਲਓ ਪੁਲਿਸ ਨੂੰ ਕਿਸੇ ਮਸਲੇ ਤੇ, ਕਾਲ ਕਰ ਲਓ, ਪਹਿਲੀ ਗੱਲ ਇਹ ਹੁੰਦੀ ਹੈ ਵੀ ਕੋਈ ਐਮਰਜੈਂਸੀ ਤਾਂ ਨਹੀਂ ਤੁਹਾਨੂੰ, ਫਿਰ ਤੁਸੀਂ ਮਾੜਾ ਜਿਹਾ ਕੁਐਸਚਨ ਕਰੋ, ਕਹਿਣਗੇ ਵੀ ਪੁਲਿਸ ਅਫਸਰ ਹੋਰ ਥਾਂ ਗਏ ਨੇ ਜਿੱਥੇ ਜਾਣ ਨੂੰ ਖਤਰਾ, ਤੇ ਜਦੋਂ ਜਾਣ ਨੂੰ ਖਤਰਾ ਪੈ ਜਾਂਦਾ ਫਿਰ ਕਹਿਣਗੇ ਜਾਣ ਨੂੰ ਤਾਂ ਖਤਰਾ ਹੀ ਹੈ ਨਹੀਂ। ਦੇਖੋ ਕਿੱਡੀ ਵੱਡੀ ਕੰਟਰਾਡਿਕਸ਼ਨ ਆ, ਮਤਲਬ ਤੁਸੀਂ ਪੁਲਿਸ ਸਟੇਸ਼ਨ ਜਾਓ, ਚਲੋ ਤੁਹਾਨੂੰ ਕਿਸੇ ਨੇ ਜੀ ਲਓ ਐਗਜ਼ਾਮਪਲ ਲੈ ਲਓ, ਤੁਹਾਨੂੰ ਕਿਸੇ ਨੇ ਧਮਕੀ ਦੇ ਤੀ ਕਿਸੇ ਕਾਰਨ ਕਰਕੇ, ਤੁਹਾਨੂੰ ਕਿਸੇ ਨੇ ਇਹ ਵੀ ਕਹਿਤਾ ਵੀ ਮੈਂ ਨਾ ਤੁਹਾਡੇ ਘਰ ਅੱਗੇ ਆ ਕੇ ਤੇ ਮੈਂ ਵੇਖਦਾ ਤੈਨੂੰ, ਆ ਜਾ ਫਿਰ, ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਆ, ਜਿਹਦਾ ਪੰਜਾਬੀ ਚ ਕਹਿਣ ਦਾ ਮਤਲਬ ਹੁੰਦਾ ਵੀ ਤੂੰ ਘਰੋਂ ਬਾਹਰ ਨਿਕਲੀ ਤੇਰੇ ਦੰਦ ਭੰਨੂ, ਹੈਨਾ, ਤੇ ਘਰ ਦੇ ਮੂਹਰੇ ਕਾਰ ਆ ਕੇ ਖੜ ਜਾਂਦੀ, ਤੁਹਾਨੂੰ ਫੋਨ ਕਰ ਦਿੰਦਾ ਬੰਦਾ ਵੀ ਕਾਰ ਆ ਜਾ ਮੇਰੀ ਘਰ ਦੇ ਮੂਹਰੇ ਖੜੀ ਹੈ ਤੂੰ ਬਾਹਰ ਨਿਕਲ, ਤੁਸੀਂ ਪੁਲਿਸ ਨੂੰ ਫੋਨ ਕਰਦੇ ਹੋ, ਐਮਰਜੈਂਸੀ ਹੈ ਨਾ, ਤੇ ਪੁਲਿਸ ਵਾਲਿਆਂ ਦਾ ਪੱਕਾ ਜਵਾਬ ਹੁੰਦਾ ਵੀ ਤੂੰ ਘਰੋਂ ਬਾਹਰ ਨਾ ਨਿਕਲੀ, ਵੀ ਇਹ ਭਲਾ, ਇਹ ਤਾਂ ਕਮਲੇ ਨੂੰ ਵੀ ਪਤਾ ਵੀ ਜੇ ਘਰ ਦੇ ਬਾਹਰ ਖੜੇ ਨੇ ਤੁਹਾਨੂੰ ਕੁਛ ਕਹਿਣ ਵਾਲੇ, ਤੁਸੀਂ ਕਿਉਂ ਘਰ ਦੇ ਬਾਹਰ ਨਿਕਲੋਗੇ? ਜੇ ਤੁਸੀਂ ਘਰ ਤੋਂ ਬਾਹਰ ਹੋ, ਤੁਸੀਂ ਕਹੋ ਵੀ ਮੈਨੂੰ ਐ ਧਮਕੀ ਆਈ ਆ, ਇਹ ਮੈਂ ਕੋਈ ਐ ਮੈਂ ਮਤਲਬ ਕੋਈ ਉਹ ਗੱਲਾਂ ਨਹੀਂ ਕਰ ਰਿਹਾ, ਮੈਂ ਉਹੋ ਹੀ ਗੱਲਾਂ ਕਰ ਰਿਹਾ ਜਿਹੜੀਆਂ ਲੋਕਾਂ ਦੇ ਨਾਲ ਵਾਪਰੀਆਂ ਨੇ। ਜੇ ਤੁਸੀਂ ਘਰ ਤੋਂ ਬਾਹਰ ਹੋ ਤੇ ਤੁਸੀਂ ਕਹੋ ਜੀ ਮੈਨੂੰ ਨਾ ਪੰਜ ਚਾਰ ਜਣਿਆਂ ਨੇ ਧਮਕੀ ਦਿੱਤੀ, ਤੇ ਸੱਚੀ ਤੁਹਾਨੂੰ ਧਮਕੀ ਆਈ ਹੋਵੇ ਵੀ ਉਹ ਕਹਿੰਦੇ ਵੀ ਤੈਨੂੰ ਨਾ ਅਸੀਂ ਛੱਡਣਾ ਨਹੀਂ, ਪੁਲਿਸ ਵਾਲੇ ਕਹਿੰਦੇ ਫਿਰ ਤੂੰ ਘਰੇ ਨਾ ਜਾਈ, ਹੈਨਾ, ਤੁਸੀਂ ਕਹੋਗੇ ਫਿਰ ਹੁਣ ਮੈਂ ਜਾਣਾ ਜਾਵਾਂ ਕਿੱਥੇ? ਵੀ ਉਹ ਬੰਦੇ ਨੇ, ਈਵਨ ਤੁਸੀਂ ਉਹ ਬੰਦਿਆਂ ਦਾ ਫੋਨ ਨੰਬਰ ਵੀ ਦੇ ਦਿਓ ਵੀ ਆਹ ਫੋਨ ਤੋਂ ਮੈਨੂੰ ਧਮਕੀ ਆਈ ਆ, ਉਹ ਕਹਿੰਦੇ ਨਹੀਂ ਨਹੀਂ ਤੂੰ ਫੋਨ ਨਾ ਫੋਨ ਸੁਣੀ ਹੋਈ ਨਾ ਤੂੰ, ਜੇ ਤੈਨੂੰ ਹੋਰ ਕਿਸੇ ਫੋਨ ਤੋਂ ਕਰਤੀ ਗੱਲ ਤਾਂ ਤੂੰ ਮਿੱਤਰਾ ਤੂੰ ਘਰੇ ਨਾ ਜਾਈ, ਤੂੰ ਹੋਰ ਕਿਤੇ ਪੰਜ ਚਾਰ ਦਿਨ ਟਲ ਜਾ। ਜਾਣੀ ਜਿਹੜਾ ਪੁਲਿਸ ਅਫਸਰ ਗੱਲ ਸੁਣ ਰਿਹਾ ਹੁੰਦਾ, ਕਹਿਣ ਦਾ ਮਤਲਬ ਉਹਨੂੰ ਟ੍ਰੇਨਿੰਗ ਇਹ ਦਿੱਤੀ ਹੁੰਦੀ ਆ ਵੀ ਤੂੰ ਨਾ ਟਾਲ ਮਟੋਲ ਕਰੀ ਜਾਣੀ ਆ। ਬੰਦਾ ਕਹਿੰਦਾ ਜੇ ਮੈਂ ਘਰੇ ਬੈਠਾ ਤਾਂ ਮੈਨੂੰ ਕਿਹਾ ਜਾਂਦਾ ਘਰੋਂ ਬਾਹਰ ਨਾ ਨਿਕਲੀ, ਇਹਦੇ ਚ ਤੇਰਾ ਬਚਾ ਹੈ, ਤੇ ਜੇ ਮੈਂ ਘਰੋਂ ਬਾਹਰ ਹਾਂ ਤੇ ਮੈਂ ਇਹ ਕਹਿੰਦਾ ਵੀ ਉਹ ਕਹਿੰਦੇ ਮੈਂ ਤੈਨੂੰ ਘਰੇ ਆ ਕੇ ਮਾਰ ਦੇਣਾ, ਮੈਨੂੰ ਇਹ ਕਿਹਾ ਜਾਂਦਾ ਮਾਰ ਦੇਣਾ ਜਾਂ ਕੁੱਟ ਦੇਣਾ ਵੀ ਮੈਨੂੰ ਇਹ ਕਿਹਾ ਜਾਂਦਾ ਤੂੰ ਘਰੇ ਨਾ ਵੜੀ, ਫਿਰ ਮੈਂ ਜਾਵਾਂ ਕਿੱਥੇ? ਕਹਿਣਗੇ ਪੰਜ ਸੱਤ ਦਿਨ ਹੋਰ ਕਿਤੇ ਲਾ ਲਾ। ਮਤਲਬ ਟਾਲ ਮਟੋਲ ਵਾਲੀ ਨੀਤੀ ਅਕਸਰ ਸਿਕਿਉਰਿਟੀ ਵਾਲੇ ਮਸਲਿਆਂ ਦੇ ਵਿੱਚ ਪੁਲਿਸ ਵਾਲੇ ਕਰਦੇ ਨੇ। ਅੱਛਾ ਜੇ ਤੁਸੀਂ ਬਹਿਸ ਕਰੋ, ਕਹਿਣਗੇ ਸਾਡੇ ਕੋਲ ਹੋਰ ਥੋੜੇ ਕੰਮ, ਆਲਰੇਡੀ ਐਮਰਜੈਂਸੀ ਹੋਈ ਹੋਈ ਆ, ਆਲਰੇਡੀ 911 ਆਏ ਆ ਫਲਾਨਾ ਢਿਮਕਾ, ਪੂਰਾ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਤੇਰੀ ਜਾਨ ਤੋਂ ਇੰਪੋਰਟੈਂਟ ਹੋਰ ਲੋਕਾਂ ਦੀ ਜਾਨ ਆ, ਤੇ ਉਹ ਸਾਰੀ ਜਿਹੜੀ ਹੈਗੀ ਆ ਸੀਕੁਐਂਸ ਵਾਈਜ਼ ਚੱਲ ਰਿਹਾ, ਜਿਹਦੀ ਪਹਿਲਾਂ ਕਾਲ ਆਈ ਹੋਈ ਆ ਉਹਨੂੰ ਪਹਿਲਾਂ ਅਟੈਂਡ ਕੀਤਾ ਜਾਂਦਾ, ਦੋ ਦਿਨ ਨਿਕਲ ਜਾਂਦੇ, ਤਿੰਨ ਦਿਨ ਨਿਕਲ ਜਾਂਦੇ, ਚਾਰ ਦਿਨ ਨਿਕਲ ਜਾਂਦੇ, ਪੰਜ ਦਿਨ ਤੁਸੀਂ ਕਿਸੇ ਹੋਟਲ ਰਿਸ਼ਤੇਦਾਰ ਕੋਲ ਬੈਠੇ ਰਹਿੰਦੇ ਹੋ, ਫਿਰ ਤੁਸੀਂ ਫਿਰ ਕਾਲ ਕਰਦੇ ਹੋ ਵੀ ਭਾਈ ਮੈਂ ਨਾ ਕਾਲ ਕੀਤੀ ਸੀ, ਮੈਨੂੰ ਆ ਚਾਰ ਪੰਜ ਬੰਦੇ ਜਿਹੜੇ ਡਰਾਉਂਦੇ ਨੇ ਧਮਕਾਉਂਦੇ ਨੇ ਤੇ ਵੀ ਮੈਂ ਕੀ ਕਰਾਂ? ਉਹ ਕਹਿਣਗੇ ਜੀ ਐਮਰਜੈਂਸੀ ਆ, ਨੋਟ ਕੀਤਾ ਹੋਇਆ, ਇੰਨੇ ਥੋੜੇ ਪੁਲਿਸ ਅਫਸਰ ਦਾ ਉਲਟਾ ਬੰਦੇ ਤੇ ਸਿੱਟਦੇ ਨੇ ਗੱਲ। ਕਹਿਣਗੇ ਤੂੰ ਕੀ ਚਾਹੁੰਦਾ? ਅਸੀਂ ਬਾਕੀ ਜਿਹੜੇ ਮਰ ਰਹੇ ਆ ਉਹਨਾਂ ਨੂੰ ਛੱਡ ਕੇ ਅਸੀਂ ਤੇਰੇ ਕੋਲ ਆ ਜਾਈਏ? ਬੰਦਾ ਕਹਿੰਦਾ ਨਹੀਂ ਜੀ ਨਹੀਂ, ਮੈਂ ਆਏ ਨਹੀਂ ਚਾਹੁੰਦਾ, ਪਰ ਮੈਂ ਕੀ ਕਰਾਂ? ਉਹ ਕਹਿੰਦਾ ਤੂੰ ਕੀ ਕਰਾਂ, ਤੈਨੂੰ ਦੱਸਤਾ ਸੀ ਵੀ ਜੇ ਤੂੰ ਘਰੇ ਬੈਠਾ ਤੇ ਘਰੇ ਬੈਠਾ ਰਹਿ, ਤੇ ਜੇ ਤੂੰ ਬਾਹਰ ਆ ਘਰ ਦੇ ਕੋਲੇ ਤੈਨੂੰ ਕੋਈ ਧਮਕੀ ਧੁਮਕੀ ਦਿੱਤੀ ਹੈ ਵੀ ਤੂੰ ਘਰੇ ਵੜ ਫੇਰ ਦੇਖਾਂਗੇ ਤੇ ਤੂੰ ਬਾਹਰ ਹੀ ਰਹਿ, ਮਤਲਬ ਇੰਨਾ ਕੁ ਹਾਲ। ਫੇਰ ਇੱਕ ਸਿੰਪਲ ਜਿਹੜੀਆਂ ਚਾਰ ਪੰਜ ਸਾਲ ਦੇ ਬੱਚੇ ਨੂੰ ਵੀ ਪਤਾ ਹੈ ਵੀ ਆਹ ਗੱਲਾਂ ਨਹੀਂ ਕਰਨੀਆਂ ਹੁੰਦੀਆਂ, ਕਹਿਣਗੇ ਐਂ ਕਰ ਲਓ ਐਂ ਕਰ ਲਓ ਆਏ ਨਾ ਕਰੋ ਆਏ ਨਾ ਕਰੋ। ਮਤਲਬ ਕੰਮ ਢੰਗ ਜਿਹੜਾ ਪੁਲਿਸ ਦਾ ਹੈਗਾ ਨਾ, ਉਹ ਸੱਚੀ ਮੁੱਚੀ ਉਹ ਚਿੰਤਾਜਨਕ ਆ, ਹਾਲਾਤ ਚਿੰਤਾਜਨਕ ਨੇ। ਅਸੀਂ ਪਿਛਲੇ ਦੋ ਢਾਈ ਸਾਲਾਂ ਚ ਤਿੰਨ ਸਾਲਾਂ ਚ ਦੇਖਿਆ ਕਾਰ ਚੋਰੀ ਵਾਲੇ ਮਸਲਿਆਂ ਤੋਂ ਹੋ ਕੇ ਤੁਸੀਂ ਕਹਿ ਦਿਓ ਵੀ ਮੇਰੀ ਕਾਰ ਜਿਹੜੀ ਚੋਰੀ ਹੋ ਰਹੀ ਆ ਆਹ ਮੈਥੋਂ ਲੈ ਗਏ ਨੇ, ਜਾਂ ਟਰੈਕਰ ਲਾ ਗਏ ਨੇ ਉਹਦੇ ਵਿੱਚ, ਕਹਿਣਗੇ ਜੀ ਕੋਈ ਨੀ ਟਰੈਕਰ ਲਾ ਗਏ ਚੋਰੀ ਕਰਨ ਵਾਸਤੇ, ਤੁਸੀਂ ਪੁਲਿਸ ਸਟੇਸ਼ਨ ਚਲੇ ਜਾਓ, ਕਹਿਣਗੇ ਜੀ ਤੂੰ ਸਾਨੂੰ ਟਰੈਕਰ ਜਿਹੜਾ ਲਾਇਆ ਨਾ, ਜੀਪੀਐਸ ਟਰੈਕਰ ਹੁੰਦਾ ਤੁਹਾਨੂੰ ਪਤਾ, ਉਹ ਛੋਟਾ ਜਿਹਾ ਹੁੰਦਾ, ਜਾਣੀ ਉਹਨੂੰ ਕਹਿ ਲਓ ਤੁਸੀਂ ਇੱਕ ਇੰਚ ਡਾਇਆਮੀਟਰ ਮਸਾਂ ਹੁੰਦਾ, ਕਹਿਣਗੇ ਲੱਭ ਕੇ ਸਾਨੂੰ ਦੇ ਦਿਓ। ਉਹ ਵੀ ਭਲਿਓ ਮਾਨਸ, ਜੇ ਲੱਭਦਾ ਹੋਵੇ ਤਾਂ ਬੰਦਾ ਲੱਭ ਕੇ ਆਪ ਹੀ ਸਿੱਟ ਦਿਓ ਉਹਨੂੰ। ਉਹ ਟਰੈਕਰ ਤਾਂ ਲਾ ਕੇ ਜਾਂਦੇ ਨੇ ਬਈ ਇਹ ਜਿਹੜੇ ਚੋਰ ਹੁੰਦੇ ਨੇ ਨਾ, ਜਿਹੜੇ ਗੱਡੀਆਂ ਗੁੱਡੀਆਂ ਚੋਰੀ ਕਰਦੇ ਆ, ਕੰਟੇਨਰਾਂ ਦੇ ਵਿੱਚ ਗੱਡੀਆਂ ਇਹਨਾਂ ਦੀਆਂ ਪਰਟੀਕੁਲਰ ਥਾਂ ਤੋਂ ਜਾਂਦੀਆਂ ਨੇ, ਤੇ ਇਹਨਾਂ ਦਾ ਡੈਡ ਟਾਈਮ ਲਾਈਨਸ ਬੜੀਆਂ ਮਤਲਬ ਇਹਨਾਂ ਦੀਆਂ ਸਖ਼ਤ ਹੁੰਦੀਆਂ ਨੇ ਵੀ ਦੋ ਢਾਈ ਘੰਟੇ ਚ ਨਾ ਤੁਸੀਂ ਨੇੜਿਓ ਤੇੜਿਓ ਚੋਰੀ ਕਰਕੇ ਕਾਰਾਂ ਤੁਸੀਂ ਉਹ ਫਲਾਨੇ ਟ੍ਰੇਲਰ ਚ ਪਹੁੰਚਾ ਦੇਣੀਆਂ ਨੇ। ਇਹ ਫਿਰ ਜਿੱਥੇ ਜਿੱਥੇ ਜੀਪੀਐਸ ਟਰੈਕਰ ਲਾਇਆ ਹੁੰਦਾ ਲੋਕੇਸ਼ਨ, ਇਹ ਨੇੜੇ ਨੇੜੇ ਦੀਆਂ ਕਾਰਾਂ ਚੱਕਦੇ ਨੇ, ਟਾਈਟ ਡੈਡ ਲਾਈਨਸ ਕੰਮ ਕਰਦੇ ਨੇ। ਮੈਂ ਤਾਂ ਕਹਿੰਦੀ ਮੈਨੂੰ ਤਾਂ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਪੁਲਿਸ ਵਾਲੇ ਉਨੀ ਤੇਜ਼ੀ ਨਾਲ ਟਾਈਟ ਡੈਡ ਲਾਈਨਸ ਕੰਮ ਨਹੀਂ ਕਰਦੇ ਜਿੰਨੀ ਤੇਜ਼ੀ ਨਾਲ ਚੋਰ ਕਰਦੇ ਨੇ। ਉਹ ਫਟਾਫਟ ਕਾਰਾਂ ਦੀਆਂ ਚੜਾ ਕੇ ਟ੍ਰੇਲਰਾਂ ਦੇ ਉੱਤੇ ਕਾਰਾਂ ਕਿਤੇ ਦੀ ਕਿਤੇ ਪਹੁੰਚ ਜਾਂਦੀਆਂ ਨੇ, ਤੇ ਤਿੰਨ ਚਾਰ ਦਿਨਾਂ ਬਾਅਦ ਵੀ ਫੋਨ ਨਹੀਂ ਆਉਂਦਾ ਹੁੰਦਾ ਪੁਲਿਸ ਵਾਲੇ। ਜਿਹੜੇ ਇੰਨਾ ਕੁ ਲੇਜ਼ੀ ਕਹਿ ਲਓ ਜਾਂ ਹੌਲੀ ਸਿਸਟਮ ਚੱਲ ਰਿਹਾ, ਮੈਂ ਨਹੀਂ ਕਹਿੰਦਾ ਜਾਣ ਬੁੱਝ ਕੇ ਕਰ ਰਹੇ ਆ, ਬਿਲਕੁਲ ਨਹੀਂ ਕਹਿੰਦਾ, ਮੈਂ ਤਾਂ ਇਹ ਕਹਿੰਦਾ ਵੀ ਪੁਲਿਸ ਵਾਲੇ ਬਹੁਤ ਤੇਜ਼ ਤਰਾਰ ਹੈਗੇ ਨੇ, ਹੁਣੇ ਵੀ ਚਾਹੀਦੇ ਨੇ ਵੀ ਉਹਨਾਂ ਦੇ ਕਿਤੇ ਨਾ ਕਿਤੇ ਸਿਸਟਮ 'ਚ ਗੜਬੜ ਆ। ਪਰ ਹੁਣ ਆ ਜਦੋਂ ਸੱਤ ਅੱਠ ਬੰਦੇ ਕਰਪਸ਼ਨ ਚ ਫਸੇ ਨੇ ਫਿਰ ਮੈਨੂੰ ਆਪਣੇ ਆਪ ਤੇ ਸ਼ੱਕ ਹੋਣ ਲੱਗ ਗਿਆ ਵੀ ਮੇਰਾ ਦਿਮਾਗ ਠੀਕ ਆ ਵੀ ਮੈਂ ਤਾਂ ਐਂ ਸੋਚਦਾ ਹੁੰਦਾ ਸੀ ਵੀ ਸਾਰੇ ਪੁਲਿਸ ਵਾਲੇ ਜਿਹੜੇ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਨੇ। ਮੈਂ ਚੰਗੀ ਤਰ੍ਹਾਂ ਸੋਚਿਆ ਫਿਰ ਮੈਂ ਕਿਹਾ ਨਹੀਂ ਨਹੀਂ ਇਹ ਮਾੜਾ ਮੋਟਾ ਤਾਂ ਕੁਛ ਹੋਊਗਾ ਹਨਾ। ਉਹ ਫਿਰ ਤੁਸੀਂ ਦੇਖ ਲਿਆ ਫਿਰ ਅੱਠ ਦਸ ਬੰਦੇ ਉਹਨਾਂ ਨੇ ਕਿੱਡੇ ਕਿੱਡੇ ਵੱਡੇ ਕਾਰਨਾਮੇ ਕੀਤੇ ਹੋਏ ਸੀ ਹਨਾ, ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ। ਇੱਕ ਬੱਚੇ ਤੋਂ ਵੀ ਪੁੱਛੋ, ਛੋਟੇ ਤੋਂ ਉਹ ਐਕਸਪੈਕਟ ਕਰਦਾ ਵੀ ਪੁਲਿਸ ਵਾਲਾ ਲੋਕਾਂ ਦੀ ਹਿਫਾਜ਼ਤ ਲਈ ਰੱਖਿਆ ਹੋਇਆ ਤੇ ਪੁਲਿਸ ਵਾਲੇ ਦਾ ਤੇ ਕ੍ਰਿਮੀਨਲ ਬੰਦੇ ਦਾ ਇੱਟ ਕੁੱਤੇ ਦਾ ਵੈਰ ਆਪਾਂ ਸੁਣਦੇ ਹਾਂ ਨਾ। ਹੁਣ ਮੈਨੂੰ ਆਏ ਨਹੀਂ ਸਮਝ ਲੱਗਦੀ ਵੀ ਇੱਟ ਕਿੱਥੇ ਤੇ ਕੁੱਤਾ ਕਿੱਥੇ ਤੇ ਵੈਰ ਕਿਹੋ ਜਿਹਾ ਹੁੰਦਾ। ਇਹ ਤਾਂ ਰਲੇ ਹੋਏ ਸੀ ਪੰਜ ਸੱਤ ਜਾਣੇ, ਜੇ ਪੰਜ ਸੱਤ ਜਾਣੇ ਰਲੇ ਹੋਏ ਤਾਂ ਹੋਰ ਵੀ ਰਲੇ ਹੋ ਸਕਦੇ ਨੇ ਹਨਾ। ਇਸ ਕਰਕੇ ਪ੍ਰੋਪਰ ਰਿਵਿਊ ਹੋਣਾ ਚਾਹੀਦਾ। ਇਹ ਅਣਗਹਿਲੀ ਨਹੀਂ, ਬਹੁਤ ਥਾਵਾਂ ਤੇ ਅਣਗਹਿਲੀ ਹੁੰਦੀ ਹੈ ਪਰ ਇਹ ਅਣਗਹਿਲੀ ਨਹੀਂ, ਇਹ ਜਾਣਬੁੱਝ ਕੇ ਕਰਪਸ਼ਨ ਕਈ ਥਾਵਾਂ ਤੇ ਹੋਈ ਆ। ਇਹ ਹੁਣ ਨਹੀਂ ਹੋਈ, ਇਹ ਬਹੁਤ ਦੇਰ ਤੋਂ ਚੱਲ ਰਹੀ ਆ। ਇਹ ਬਹੁਤ ਵਾਰੀ ਪਹਿਲਾਂ ਇਮਾਨਦਾਰ ਪੁਲਿਸ ਅਫਸਰ ਸੀ ਜਿਹੜੇ ਉਹਨਾਂ ਨੂੰ ਖੂੰਜੇ ਲਾ ਕੇ ਰੱਖਿਆ ਜਾਂਦਾ ਰਿਹਾ, ਉਹਨਾਂ ਦੇ ਕੇਸ ਚੱਲੇ ਨੇ ਬਕਾਇਦਾ, ਪਰ ਸਾਡੇ ਲੋਕ ਭੁੱਲ ਜਾਂਦੇ ਨੇ, ਸਾਰੇ ਲੋਕ ਹੀ ਭੁੱਲ ਜਾਂਦੇ ਨੇ। ਪੁਲਿਸ ਤੇ ਸਾਡਾ ਵਿਸ਼ਵਾਸ ਇਹੋ ਜਿਹਾ ਹੋਵੇ ਤੇ ਪੁਲਿਸ ਇਹੋ ਜਿਹੀ ਹੋਵੇ ਬਈ ਬੰਦੇ ਨੂੰ ਜੇ ਜਾਨ ਦਾ ਖਤਰਾ ਤੇ ਮਤਲਬ ਸਾਨੂੰ ਵਿਸ਼ਵਾਸ ਹੋਵੇ ਵੀ ਅਸੀਂ ਪੁਲਿਸ ਨੂੰ ਫੋਨ ਕਰਤਾ ਵੀ ਇੱਕ ਅੱਧੇ ਮਿੰਟ ਚ। ਮੈਂ ਤੈਨੂੰ ਹੋਰ ਦੱਸ ਦਿੰਦਾ, ਮੀਡੀਆ ਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ, ਸਾਨੂੰ ਪਤਾ ਲੱਗ ਜਾਂਦੀਆਂ ਨੇ। ਕਿਸੇ ਥਾਂ ਦੇ ਉੱਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ, 15-20 ਮਿੰਟ ਲੰਘ ਜਾਂਦੇ ਆ, 911 ਕਾਲ ਕੀਤੀ ਜਾਂਦੀ ਆ ਤੇ ਪੁਲਿਸ ਵਾਲੇ ਆਉਂਦੇ ਹੀ ਨਹੀਂ। ਉਨੀ ਦੇਰ ਚ ਉਹ ਕੁੱਟ ਕੱਟ ਕੇ ਆਪਦਾ ਭੱਜ ਜਾਂਦੇ ਨੇ, ਚੋਰ ਕਹਿ ਲਓ ਡਾਕੂ ਕਹਿ ਲਓ ਹਨਾ, ਪੁਲਿਸ ਵਾਲੇ 20 ਮਿੰਟਾਂ ਬਾਅਦ ਆਉਂਦੇ ਨੇ। ਅੱਛਾ ਫਿਰ ਕਈ ਵਾਰੀ ਐਂ ਵੀ ਹੁੰਦਾ ਬਈ ਕਾਰਵਾਈ ਕਰਨ ਵਾਲੇ ਕਾਰਵਾਈ ਕਰਕੇ ਭੱਜ ਜਾਂਦੇ ਨੇ, ਪੁਲਿਸ ਵਾਲੇ ਜਦੋਂ ਆਉਂਦੇ ਨੇ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਕੁਐਸਚਨ ਆਂਸਰ ਕੀਤਾ ਜਾਂਦਾ ਜਿਵੇਂ ਵਿਕਟਮ ਹੀ ਚੋਰ ਹੋਣ, ਹਰ ਇੱਕ ਗੱਲ ਨੂੰ ਸ਼ੱਕੀ ਨਿਗਾਹ ਨਾਲ ਵੇਖਿਆ ਜਾਂਦਾ। ਮਤਲਬ ਸਿਸਟਮ ਦੇ ਵਿੱਚ ਇੰਨੇ ਨੁਕਸ ਨੇ, ਮੈਨੂੰ ਪਤਾ ਤੁਸੀਂ ਕੀ ਸੋਚ ਰਹੇ ਹੋ। ਜਿਹੜੇ ਲੋਕ ਚਿੜਦੇ ਨੇ ਨਾ ਉਹ ਕਹਿ ਦੇਣਗੇ ਤੂੰ ਇੰਨਾ ਬੋਲੀ ਜਾਂਦਾ ਤੇ ਤੂੰ ਉੱਥੇ ਪੰਜਾਬ ਚਲਾ ਜਾ, ਮੁੜ ਕੇ ਫਿਰ ਜਦੋਂ ਪੰਜਾਬ ਪੁਲਿਸ ਦੀ ਕੁੱਟ ਪਈ ਫਿਰ ਤੈਨੂੰ ਪਤਾ ਲੱਗ ਜੂ। ਇਹ ਆਮ ਕਰਕੇ ਸਾਡੇ ਲੋਕ ਕਹਿੰਦੇ ਨੇ, ਜਦੋਂ ਅਸੀਂ ਸਿਸਟਮ ਦੇ ਵਿੱਚ ਨੁਕਸ ਦੀ ਗੱਲ ਕਰਦੇ ਕਹਿਣਗੇ ਜਿੱਥੋਂ ਆਏ ਉੱਥੇ ਨੁਕਸ ਨਹੀਂ ਸੀ, ਉੱਥੇ ਵੀ ਨੁਕਸ ਸੀ, ਉੱਥੇ ਵੱਡੇ ਵੱਡੇ ਨੁਕਸ ਸੀ, ਤਾਂਹੀਓ ਤਾਂ ਉੱਥੋਂ ਇੱਥੇ ਆਏ ਆ। ਤੇ ਜੇ ਇੱਥੇ ਵੀ ਨੁਕਸ ਦਿਖਦੇ ਨੇ ਤੇ ਕਿਉਂ ਨਹੀਂ ਸਾਡਾ ਮੂੰਹ ਲੱਗਿਆ, ਸਾਡੇ ਦਿਮਾਗ ਲੱਗਿਆ, ਸੋਚਣਾ ਚਾਹੀਦਾ, ਬੋਲਣਾ ਚਾਹੀਦਾ, ਫਰੀਡਮ ਆਫ ਐਕਸਪ੍ਰੈਸ਼ਨ ਆ। ਐਵੇਂ ਤਾਂ ਨਹੀਂ ਰਿਵਿਊ ਆਰਡਰ ਕੀਤਾ, ਐਵੇਂ ਤਾਂ ਨਹੀਂ ਓਨਟੈਰੀਓ ਪੁਲਿਸ ਆ ਜਿਹੜੀ ਉਹ ਮਤਲਬ ਉਹਦੇ ਵਿੱਚ ਆਹ ਕੇਸ ਆ ਜਿਹੜੇ ਜੱਜ ਸਾਹਿਬ ਨੇ ਐਵੇਂ ਥੋੜਾ ਮਤਲਬ ਉਹਨਾਂ ਨੇ ਕਹਿਤਾ ਵੀ ਇਹ ਮਤਲਬ ਗਲਤ ਨੇ ਜਾਂ ਕੁਛ ਵੀ ਆ। ਜੇ ਕੁਛ ਹੈ ਤਾਂ ਫੇਰ ਹੀ ਆ ਨਾ। ਹੁਣ ਤੁਸੀਂ ਕਹੋਗੇ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਰੱਸੀ ਦਾ ਸੱਪ ਬਣ ਜਾਂਦਾ, ਰੱਸੀ ਦਾ ਸੱਪ ਤਾਂਹੀਓ ਬਣਦਾ ਜੇ ਰੱਸੀ ਹੋਵੇ ਹਨਾ। ਡੈਫੀਨੇਟਲੀ ਗੜਬੜ ਸੀ, ਹੁਣੀ ਨਹੀਂ ਪਹਿਲਾਂ ਤੋਂ ਹੀ ਗੜਬੜ ਆ। ਇਹ ਹੁਣ ਇਸ ਤਰ੍ਹਾਂ ਵੀ ਹੁਣ ਧਿਆਨ ਦੇ ਵਿੱਚ ਆਈ ਆ ਥੋੜੀ ਜਿਹੀ ਵੱਡੇ ਪੱਧਰ ਤੇ। ਅਸੀਂ ਬਹੁਤ ਵਾਰੀ ਕਾਫੀ ਕੁਐਸਚਨ ਉਠਾਏ ਨੇ, ਕੁਐਸਚਨ ਕੀਤੇ ਨੇ। ਜਦੋਂ ਪੁਲਿਸ ਚੀਫ ਨਾਲ ਮੀਡੀਆ ਦੀ ਮੀਟਿੰਗ ਹੁੰਦੀ ਅਸੀਂ ਉੱਥੇ ਵੀ ਕੁਐਸਚਨ ਕਰਦੇ ਹਾਂ। ਕਈ ਵਾਰੀ ਕੀ ਹੁੰਦਾ ਜਿਹੜਾ ਬੰਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਲਰੇਡੀ ਕੰਮ ਕਰ ਰਿਹਾ, ਮੈਂ ਕਹਿੰਦਾ ਜੀ ਜਿਹੜਾ ਸਿਆਣਾ ਬੰਦਾ ਉਹ ਤਾਂ ਵੈਸੇ ਹੀ ਕਾਨੂੰਨ ਜਿਹੜਾ ਹੈਗਾ ਉਹਦੀ ਵੈਸੇ ਹੀ ਪਾਲਣਾ ਕਰ ਰਿਹਾ ਹੁੰਦਾ। ਉਹਨੂੰ ਪਤਾ ਹੋਵੇ ਭਾਵੇਂ ਨਾ ਪਤਾ ਹੋਵੇ ਸਿਆਣੇ ਬੰਦੇ ਨੂੰ ਵੀ ਕਾਨੂੰਨ ਕੀ ਆ, ਉਹਨੇ ਜਿਹੜੇ ਐਥੀਕਲੀ ਤੇ ਮੋਰਲੀ ਠੀਕ ਕੰਮ ਨੇ, ਜਿਹੜੀ ਸੋਸ਼ਲੀ ਐਕਸੈਪਟਡ ਸਾਡੇ ਨੋਰਮਸ ਨੇ, ਉਹਦੇ ਮੁਤਾਬਕ ਹੀ ਸੁਸਾਇਟੀ ਦੇ ਵਿੱਚ ਵਿਚਰਦਾ, ਉਹ ਇੰਟਰੈਕਟ ਕਰਦਾ ਆਮ ਬੰਦਾ, ਜਿਹੜਾ ਸਿਆਣਾ ਬੰਦਾ ਚੰਗਾ ਬੰਦਾ ਹੈਨਾ। ਉਹ ਤਾਂ ਆਲਰੇਡੀ ਜਿਹੜੇ ਸਾਡੇ ਸੋਸ਼ਲ ਨੋਰਮਸ ਬਣੇ ਨੇ ਉਹਦੇ ਮੁਤਾਬਕ ਚੱਲਦਾ। ਇਹ ਜਿਹੜੇ ਬਦਮਾਸ਼ ਨੇ, ਭੈੜੇ ਲੋਕ ਨੇ, ਜਿਹੜੇ ਇਹੀ ਕਾਨੂੰਨ ਦੀ ਉਲੰਘਣਾ ਕਰਦੇ ਨੇ, ਹੈਰਾਨੀ ਇਸ ਗੱਲ ਦੀ ਆ ਵੀ ਇਹੀ ਕਾਨੂੰਨ ਦੀ ਉਲੰਘਣਾ ਕਰਦੇ ਨੇ। ਕਾਨੂੰਨ ਬਣਿਆ ਹੀ ਇਹਨਾਂ ਲਈ ਆ ਤੇ ਇਹ ਕਾਨੂੰਨ ਨੂੰ ਟਿੱਚ ਸਮਝਦੇ ਨੇ, ਤੇ ਜਦੋਂ ਪੁਲਿਸ ਵਾਲੇ ਖੁਦ ਹੀ ਟਿੱਚ ਸਮਝਣ ਲੱਗ ਜਾਣ ਪੁਲਿਸ ਵਾਲਿਆਂ ਦੇ ਵਿੱਚੋਂ ਕੁਛ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੈਂ ਤਾਂ ਅਗੇਨ ਵਾਰ ਵਾਰ ਕਹਿੰਦਾ ਜੇ ਮੇਰੇ ਬੋਲਣ 'ਚ ਕੋਈ ਫਰਕ ਰਹਿ ਜੇ, ਬਹੁਤ ਵੱਡੀ ਗਿਣਤੀ 'ਚ ਪੁਲਿਸ ਅਫਸਰ ਇਮਾਨਦਾਰ ਨੇ, ਸਿਸਟਮ ਕੰਮ ਕਰ ਰਿਹਾ, ਪਰ ਮੈਂ ਤਾਂ ਜਿਹੜੇ ਸਿਸਟੈਮਿਕ ਨੁਕਸ ਨੇ, ਪ੍ਰੋਬਲਮਸ ਨੇ, ਮੈਂ ਤਾਂ ਉਹਨਾਂ ਤੇ ਗਿਣਤੂ ਪ੍ਰੰਤੂ ਕਰ ਰਿਹਾ। ਇਹ ਕਿਵੇਂ ਹੋ ਗਿਆ ਵੀ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ 10-12 ਬੰਦੇ ਆ ਜਿਹੜੇ ਕਰਪਸ਼ਨ ਕਰਦੇ ਨੇ? ਇਹ ਕਿਵੇਂ ਹੋ ਗਿਆ? ਪੁਲਿਸ ਦੀ ਡਿਊਟੀ ਹੈ ਬਈ ਐਡੀ ਵੱਡੀ ਜਨਤਾ, ਇੰਨੇ ਵੱਡੇ ਲੋਕ ਨੇ ਵੀ ਕਿਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਪੁਲਿਸ ਨੇ ਲੱਭਣੀ ਹੈ, ਹੈਨਾ? ਇਹੀ ਕੰਮ ਹੁੰਦਾ ਨਾ ਪੁਲਿਸ ਦਾ, ਵੀ ਉਹਨੇ ਫੜ ਕੇ ਜਿਹੜਾ ਦੋਸ਼ੀ ਆ ਉਹਨੂੰ ਕਾਨੂੰਨ ਦੇ ਹਵਾਲੇ ਕਰਨਾ। ਪੁਲਿਸ ਦਾ ਕੰਮ ਹੁੰਦਾ ਹੈ ਤੇ ਪੁਲਿਸ ਨੇ ਆਪਣੇ ਸਾਧਨਾਂ ਰਾਹੀਂ ਲੱਭਣਾ ਹੁੰਦਾ ਵੀ ਕਿੱਥੇ ਕੋਈ ਪੋਸੀਬਿਲਟੀ ਨੁਕਸਦਾਰ ਬੰਦਾ ਹੋ ਸਕਦਾ ਕੋਈ ਕ੍ਰਿਮੀਨਲ ਬੰਦਾ ਹੋ ਸਕਦਾ ਵੀ ਬਜਾਏ ਪਹਿਲਾਂ ਹੀ ਕ੍ਰਾਈਮ ਕਰਦੇ ਆਪਾਂ ਪਹਿਲਾਂ ਹੀ ਫੜ ਕੇ ਉਹਨੂੰ ਕਾਨੂੰਨ ਦੇ ਹਵਾਲੇ ਕਰ ਦਈਏ ਨਿਸ਼ਾਨਦੇਹੀ ਕਰਨੀ ਹੁੰਦੀ ਹੈ ਨਾ ਤੇ ਉਹ ਨਿਸ਼ਾਨਦੇਹੀ ਕੀ ਕਰਨਗੇ ਜਿਨ੍ਹਾਂ ਦੇ ਵਿੱਚ ਆਪ ਪਹਿਲਾਂ ਕਰਪਟ ਲੋਕ ਬੈਠੇ ਨੇ ਇਸ ਕਰਕੇ ਜਿਹੜੇ ਲੋਕ ਸਮਝਦੇ ਨੇ ਨਾ ਸਭ ਅੱਛਾ ਹੈ ਇਹ ਸਭ ਅੱਛਾ ਨਹੀਂ ਹੈ ਕਾਫੀ ਵੱਡੇ ਗੰਭੀਰ ਨੁਕਸ ਨੇ ਜਿਨ੍ਹਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈਗੀ ਆ ਪਰ ਸਮੱਸਿਆ ਉਦੋਂ ਆਉਂਦੀ ਆ ਦੇਖੋ ਛੋਟੇ ਮੋਟੇ ਨੁਕਸ ਦਾ ਸਰ ਜਾਂਦਾ ਮੈਂ ਕਹੂੰ ਜੀ ਚਲੋ ਕਰਪਸ਼ਨ ਦਾ ਵੀ ਸਰ ਜਾਂਦਾ ਮੈਂ ਕਹੂੰ ਚਲੋ ਧਮਕੀਆਂ ਦਾ ਵੀ ਸਰ ਜਾਂਦਾ ਪਰ ਜਿੱਥੇ ਜਾਨ ਦਾ ਖਤਰਾ ਹੁੰਦਾ ਪ੍ਰਿਓਰਿਟੀ 911 ਪਹਿਲ ਦੇ ਆਧਾਰ ਦੇ ਉੱਤੇ ਜੇ ਉੱਥੇ ਜਾਂਦਿਆਂ ਜਾਂਦਿਆਂ 20 ਮਿੰਟ ਲੱਗਦੇ ਨੇ ਤਾਂ ਡੈਫੀਨੇਟਲੀ ਗੰਭੀਰ ਨੁਕਸ ਹੈਗੇ ਨੇ ਅੱਛਾ ਫਿਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਬਈ ਜਿੱਥੇ ਸਾਹਮਣੇ ਬੰਦਾ ਕਹਿੰਦਾ ਵੀ ਮੇਰੀ ਜਾਨ ਨੂੰ ਖਤਰਾ ਐਕਸਟੋਰਸ਼ਨ ਵਾਲਿਆਂ ਨੇ ਮੈਨੂੰ ਕਾਲਸ ਕੀਤੀਆਂ ਜਾਂ ਕਿਸੇ ਨੇ ਵੀ ਕਾਲ ਕੀਤੀ ਮੇਰੀ ਜਾਨ ਨੂੰ ਖਤਰਾ ਉੱਥੇ 15-20 ਮਿੰਟ 25 ਮਿੰਟ ਲੱਗ ਗਏ ਮੈਂ ਠੋਸ ਐਗਜ਼ਾਮਪਲ ਦਿੰਦਾ ਹੁੰਦਾ ਤੇ ਜਿੱਥੇ ਕਿਸੇ ਨੇ ਘਰੋਂ ਕਾਲ ਕਰਤੀ ਵੀ ਮੈਨੂੰ ਨਾ ਜਾਨ ਨੂੰ ਖਤਰਾ ਹੈ ਮੈਨੂੰ ਜਾਨ ਨੂੰ ਖਤਰਾ ਸਪੋਜ਼ ਜਾਂ ਮੇਰੇ ਰਿਸ਼ਤੇਦਾਰ ਕੋਈ ਮੇਰਾ ਮਾਂ ਪਿਓ ਦੀ ਜਾਨ ਨੂੰ ਖਤਰਾ ਉਹ ਮੈਂਟਲ ਹੈਲਥ ਪੇਸ਼ੈਂਟ ਹੈਗਾ ਉਹ ਚਾਕੂ ਚੱਕੀ ਫਿਰਦਾ ਦੇਖੋ ਘਰੇ ਘਰ ਦਾ ਮੈਂਬਰ ਮੈਂ ਕਹਿੰਦਾ ਵੀ ਮੇਰੇ ਘਰ ਦਾ ਮੈਂਬਰ ਮੇਰਾ ਮਾਂ ਪਿਓ ਮੇਰਾ ਭੈਣ ਭਰਾ ਨਾ ਉਹਨੂੰ ਉਹ ਮਾਨਸਿਕ ਤੌਰ ਤੇ ਅਪਸੈਟ ਆ ਵਿਚਾਰਾ ਉਹ ਸਾਡੀ ਗੱਲ ਨਹੀਂ ਸੁਣ ਰਿਹਾ ਉਹਨੇ ਕਮਰੇ ਦੇ ਵਿੱਚ ਤਾਲਾ ਲਾ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਕਿਤੇ ਇਹ ਨਾ ਹੋਵੇ ਵੀ ਉਹਦਾ ਕੋਈ ਲਾਸ ਹੋ ਜੇ ਇਹ ਪੁਲਿਸ ਵਾਲੇ ਫੱਟ ਭਜੇ ਜਾਂਦੇ ਨੇ ਉੱਥੇ ਫੱਟ ਭਜੇ ਜਾਂਦੇ ਨੇ ਫਿਰ ਗੱਲ ਨਹੀਂ ਸੁਣਦੇ ਫਿਰ ਕਹਿਣਗੇ ਤੁਸੀਂ ਪਾਸੇ ਹੋ ਜਾਓ ਉਹਨੂੰ ਲੈਂਗੁਏਜ ਸਮਝ ਲੱਗੇ ਜਾਂ ਨਾ ਲੱਗੇ ਉਹਨੂੰ ਕਹਿਣਗੇ ਉਹ ਤੂੰ ਚਾਬੀ ਤੂੰ ਆਪਦਾ ਆਹ ਦਰਵਾਜ਼ਾ ਖੋਲਾ ਦਰਵਾਜ਼ਾ ਖੋਲੋ ਉਹਦੇ ਹੱਥ ਚ ਕੁਛ ਹੋਵੇ ਸਿੱਟਦੇ ਉਹਨੂੰ ਭਾਵੇਂ ਭਾਸ਼ਾ ਵੀ ਨਾ ਆਉਂਦੀ ਹੋਵੇ ਬੋਲੀ ਵੀ ਨਾ ਆਉਂਦੀ ਹੋਵੇ ਜੇ ਨਹੀਂ ਸਿੱਟਦਾ ਤਾਂ ਗੋਲੀ ਮਾਰ ਦਿੰਦੇ ਨੇ ਆਹ ਮਾਲਟਨ ਚ ਇਹੀ ਕੁਛ ਹੋਇਆ ਸੀ ਨਾ ਮਾਲਟਨ ਦੇ ਵਿੱਚ ਆ 2-2.5 ਸਾਲਾਂ ਦੀ ਗੱਲ ਆ ਇਹ ਹੀ ਕੁਛ ਹੋਇਆ ਸੀ ਕਿਸੇ ਪਰਿਵਾਰ ਨੇ ਕਾਲ ਕੀਤੀ ਵੀ ਸਾਡੇ ਘਰੇ ਬਜ਼ੁਰਗ ਆ ਉਹ ਮੈਂਟਲੀ ਡਿਸਟਰਬਡ ਹੈਗਾ ਕਿਚਨ ਦੇ ਵਿੱਚ ਖੜਾ ਸਾਨੂੰ ਡਰ ਲੱਗਦਾ ਵੀ ਕਿਤੇ ਉਹ ਆਪਣੇ ਆਪ ਦਾ ਨੁਕਸਾਨ ਨਾ ਕਰ ਲੇ ਫਟਾਫਟ ਆਏ ਉੱਥੇ ਦਗੜ ਦਗੜ ਕਰਦੇ ਇੱਕ ਦੋ ਵਾਰੀ ਕਿਹਾ ਹੋਣਾ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਲੱਗੀ ਜਿਹਨੂੰ ਆਪਣੇ ਆਪ ਦਾ ਨਹੀਂ ਪਤਾ 67-68 ਸਾਲਾਂ ਦਾ ਪੇਸ਼ੈਂਟ ਬੰਦਾ ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਉਹਨੇ ਦੂਜੇ ਦੀ ਬੋਲੀ ਕੀ ਸਮਝਣੀ ਉਹ ਤਾਂ ਖੁਦ ਵਿਚਾਰਾ ਪਤਾ ਨਹੀਂ ਕਿਵੇਂ ਜ਼ਿੰਦਗੀ ਜਿਉਂ ਰਿਹਾ ਉਹਦੀ ਆਈਡੈਂਟੀ ਲੂਜ਼ ਹੋਈ ਆ ਮੈਂਟਲ ਹੈਲਥ ਪੇਸ਼ੈਂਟ ਆ ਜਿਹਨੂੰ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਵੀ ਹੈਨਾ ਬੁਲਾਇਆ ਪੁਲਿਸ ਨੂੰ ਇਸ ਕਰਕੇ ਸੀ ਵੀ ਭਾਈ ਇਹਨੂੰ ਬਚਾ ਲਓ ਪੁਲਿਸ ਵਾਲੇ ਜਦੋਂ ਉਹਨੇ ਕੁਛ ਮੇਰਾ ਖਲ ਨਾ ਉਹਨਾਂ ਦੀ ਇੰਸਟਰਕਸ਼ਨ ਬਣੀ ਉਹਨੂੰ ਗੋਲੀ ਮਾਰ ਕੇ ਚਲੇ ਗਏ ਲਓ ਕਰ ਲਓ ਗੱਲ ਇਹ ਬੜੀ ਮਤਲਬ ਪੁਲਿਸਮੈਨ ਆ ਜਿਹੜਾ ਇਹਨਾਂ ਦਾ ਸਿਆਣਾ ਹੋਣਾ ਬੇਹੱਦ ਜ਼ਰੂਰੀ ਆ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਜਿਹੜਾ ਪੁਲਿਸ ਵਾਲਾ ਸਿਆਣਾ ਨਹੀਂ ਨਾ ਹੈ ਉਹ ਪੁਲਿਸ ਭਰਤੀ ਹੁੰਦਾ ਕਿਉਂ ਆ ਜਿਹਦੇ ਮਨ ਦੇ ਵਿੱਚ ਸੰਵੇਦਨਾ ਨਹੀਂ ਜਿਹੜਾ ਡਿਸਿਪਲਨ ਨਹੀਂ ਮੰਨ ਸਕਦਾ ਜਿਹੜਾ ਲੋਕਾਂ ਦੀਆਂ ਪ੍ਰੋਬਲਮ ਸੱਚੀ ਮੁੱਚੀ ਉਹਨਾਂ ਦੇ ਮਨ ਚ ਜਾ ਕੇ ਝਾਕ ਨਹੀਂ ਸਕਦਾ ਉਹ ਪੁਲਿਸ ਵਾਲਾ ਕਿਉਂ ਬਣਦਾ ਤੁਸੀਂ ਕਹੋਗੇ ਜੀ ਫਿਰ ਉਹ ਫਿਲਾਸਫਰ ਹੋਊਗਾ ਪੁਲਿਸ ਵਾਲੀ ਨਹੀਂ ਜੀ ਨਹੀਂ ਆਪਾਂ ਸੋਹਣੇ ਦੇਸ਼ਾਂ ਚ ਰਹਿੰਦੇ ਇੱਥੇ ਟ੍ਰੇਨਿੰਗ ਇਸ ਕਿਸਮ ਦੀ ਚਾਹੀਦੀ ਹੈ ਇਕੱਲੇ ਬਾਡੀ ਬਿਲਡਿੰਗ ਦੀ ਨਹੀਂ ਟ੍ਰੇਨਿੰਗ ਚਾਹੀਦੀ ਵੀ ਮਸਲ ਮੁਸਲ ਬਣਾ ਲਏ ਭੱਜ ਦੌੜ ਲਏ ਜੀ ਭਾਰ ਚ ਕਰ ਲਏ ਇਹ ਠੀਕ ਹੈ ਇਹ ਵੀ ਜ਼ਰੂਰੀ ਨੇ ਕ੍ਰਿਮੀਨਲ ਨਾਲ ਲੜਨ ਲਈ ਹੈਨਾ ਪਰ ਹਾਲਾਤਾਂ ਨੂੰ ਸਮਝਣਾ ਜੱਜ ਕਰਨਾ ਇਹ ਬਹੁਤ ਜ਼ਰੂਰੀ ਹੈ ਬੇਹੱਦ ਜ਼ਰੂਰੀ ਹੈ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਜੇ ਕਿਸੇ ਬੰਦੇ ਦੀ ਜਾਨ ਨੂੰ ਸੱਚੀ ਮੁੱਚੀ ਖਤਰਾ ਹੈ ਉਹਨੂੰ ਪ੍ਰਿਓਰਿਟੀ ਹੋਣੀ ਚਾਹੀਦੀ ਆ ਸਾਰੇ ਕੰਮ ਛੱਡ ਕੇ ਪਹਿਲਾਂ ਉਹ ਪ੍ਰਿਓਰਿਟੀ ਹੱਲ ਹੋਵੇ ਅੱਛਾ ਫਿਰ ਇਹ ਵੀ ਗੱਲ ਹੈਗੀ ਆ ਸਪੋਜ਼ ਜਿਹਨੂੰ ਵਾਰ-ਵਾਰ ਧਮਕੀਆਂ ਆਈ ਜਾਂਦੀਆਂ ਨੇ ਤੁਸੀਂ ਉਹਨੂੰ ਟਾਲੀ ਜਾਂਦੇ ਹੋ ਬੰਦਾ ਕਿਸੇ ਮੈਂਟਲ ਪ੍ਰੈਸ਼ਰ ਦੇ ਵਿੱਚੋਂ ਗੁਜ਼ਰ ਰਿਹਾ ਉਹਨੂੰ 5-7-10 ਧਮਕੀਆਂ ਆਉਣਗੀਆਂ ਫਿਰ ਉਹ ਕੀ ਕਰੂਗਾ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਭਾਈ ਕੋਈ ਨੀ ਕੋਈ ਗੱਲ ਨੀ ਦੇਖੀ ਜਾਊ ਸਾਡੇ ਕੋਲ ਸਾਧਨ ਨੀ ਤੁਹਾਡੇ ਕੋਲ ਸਾਧਨ ਨੀ ਤਾਂ ਸਾਧਨ ਮੰਗੋ ਸਰਕਾਰ ਤੋਂ ਮੰਗੋ ਸਾਧਨ ਜੇ ਤੁਹਾਡੇ ਕੋਲ ਸਾਧਨ ਹੈ ਨੀ ਆ ਮੈਨੂੰ ਇੱਕ ਇਹਨਾਂ ਦੀ ਐਸੋਸੀਏਸ਼ਨ ਤੇ ਬੜਾ ਹਾਸਾ ਆਉਂਦਾ 7-8 ਜਿਹੜੇ ਹੁਣ ਸਸਪੈਂਡ ਹੋਏ ਨੇ ਵਿਦ ਪੇ ਯੂਨੀਅਨ ਵਾਲੇ ਜਿਹੜੇ ਹੈਗੇ ਐਸੋਸੀਏਸ਼ਨ ਵਾਲੇ ਉਹਨਾਂ ਦੀ ਵਰਡਿੰਗ ਬੜੀ ਹੋਰ ਹੀ ਤਰ੍ਹਾਂ ਦੀ ਇਤਰਾਜ਼ਯੋਗ ਸੀ ਮਤਲਬ ਉਹਨਾਂ ਦਾ ਕਹਿਣਾ ਇਹ ਸੀ ਵੀ ਅਸੀਂ ਟੇਕ ਕੇਅਰ ਕਰਾਂਗੇ ਉਹ ਯੂਨੀਅਨ ਕਾਹਦੀ ਹੈ ਹੈਨਾ ਵੀ ਤੁਸੀਂ ਕਹੋ ਵੀ ਜੇ ਇਹ ਦੋਸ਼ੀ ਪਾਏ ਗਏ ਤਾਂ ਅਸੀਂ ਇਹਨਾਂ ਨੂੰ ਕਾਰਜ ਅਸੀਂ ਇਹਨਾਂ ਨੂੰ ਆਪਣੀ ਯੂਨੀਅਨ ਦੇ ਵਿੱਚੋਂ ਟਰਮੀਨੇਟ ਕਰ ਦਿਆਂਗੇ ਹੈਨਾ ਕਾਹਦੀਆਂ ਯੂਨੀਅਨਾਂ ਨੇ ਇਹ ਵੀ ਯੂਨੀਅਨ ਦੇ ਵਿੱਚ ਠੀਕ ਹੈ ਮੈਂਬਰ ਸਾਰਿਆਂ ਦੇ ਹੁੰਦੇ ਨੇ ਠੀਕ ਹੈ ਪਰ ਜਿਹੜਾ ਮੈਂਬਰ ਕਾਰਵਾਈ ਗਲਤ ਕਰਦਾ ਤੁਸੀਂ ਕਹੋ ਵੀ ਭਾਈ ਜਿੰਨੀ ਦੇਰ ਪ੍ਰੂਵ ਨਹੀਂ ਹੁੰਦੇ ਚਾਰਜਸ ਉਨੀ ਦੇਰ ਤਾਂ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ। ਤੇ ਜਦੋਂ ਪ੍ਰੂਵ ਹੋ ਗਏ, ਜੇ ਸੱਚੀ ਮੁੱਚੀ ਪ੍ਰੂਵ ਹੋ ਗਏ, ਤੇ ਇਹ ਸਾਡੀਆਂ ਵੈਲਿਊਜ਼ ਨੂੰ ਡਿਪਿਕਟ ਨਹੀਂ ਕਰਦੇ। ਅਸੀਂ ਨਹੀਂ ਚਾਹੁੰਦੇ ਪੁਲਿਸ ਵਾਲੇ ਇਹੋ ਜਿਹੇ ਬਣਨ, ਹੈ ਨਾ। ਉਹਨਾਂ ਦਾ ਬਿਆਨ ਬੜਾ ਹੋਰ ਹੀ ਟਾਈਪ ਦਾ ਸੀਗਾ। ਕਾਫੀ ਨੁਕਸ ਨੇ ਜੀ ਇਹ, ਜਿਵੇਂ ਜਿਵੇਂ ਪਾਪੂਲੇਸ਼ਨ ਸਾਡੇ ਇੱਥੇ ਵੱਧ ਰਹੀ ਹੈ, ਪੁਲਿਸ ਦੀ ਜ਼ਿੰਮੇਵਾਰੀ ਵੱਧ ਰਹੀ ਹੈ, ਪੁਲਿਸ ਨੂੰ ਸਿਆਣਾ ਹੋਣਾ ਚਾਹੀਦਾ। ਪਰ ਸਿਆਣਪ ਕਿਹੜਾ ਜੀ, ਇੱਥੇ ਵਰਦੀ ਪਾਉਣ ਨਾਲ ਆਉਂਦੀ ਹੈ, ਇਹ ਤਾਂ ਅੰਦਰ ਹੁੰਦੀ ਹੈ। ਕਈ ਵਾਰੀ ਸਿਸਟਮ ਆ ਜਿਹੜਾ ਉਹ ਹੀ ਸਿਆਣਪ ਆ ਜਿਹੜੀ ਖੋਹ ਲੈਂਦਾ। ਮਤਲਬ ਮੈਨੂੰ ਕਈ ਵਾਰੀ ਨਾ ਬੜਾ ਦੁੱਖ ਹੁੰਦਾ ਬਈ, ਜਿਹੜੇ ਲੋਕ ਪ੍ਰੋਬਲਮ ਦੇ ਵਿੱਚ ਹੁੰਦੇ ਨੇ, ਪੁਲਿਸ ਉਹਨਾਂ ਦੀਆਂ ਪ੍ਰੋਬਲਮ ਹੱਲ ਨਹੀਂ ਕਰਦੀ, ਬਾਵਜੂਦ ਦੱਸਦੇ ਕਿ ਪੁਲਿਸ ਦੇ ਵਿੱਚ ਕੁਝ ਸਿਆਣੇ ਲੋਕ ਹੁੰਦੇ ਨੇ, ਪੁਲਿਸ ਅਫਸਰ ਜਿਹੜੇ ਹੱਲ ਕਰਨੀਆਂ ਚਾਹੁੰਦੇ ਨੇ, ਪਰ ਪਤਾ ਨਹੀਂ ਕੀ ਸਿਸਟਮ ਫੋਕਸ ਦਾ ਉਹ ਪਹੁੰਚ ਨਹੀਂ ਕਰਦੇ। ਤੇ ਜਿਨ੍ਹਾਂ ਨੂੰ ਕਦੇ ਪ੍ਰੋਬਲਮ ਪੈਂਦੀ ਨਹੀਂ, ਉਹ ਸਾਰਾ ਦਿਨ ਪੁਲਿਸ ਦੀ ਬਹਾਦਰੀ ਦੇ ਦਲੇਰੀ ਦੇ ਗੁਣ ਗਾਈ ਜਾਂਦੇ ਨੇ। ਜਦੋਂ ਉਹਨਾਂ ਦੇ ਆਪਦੇ ਤੇ ਪੈਂਦੀ, ਉਹਨਾਂ ਨੂੰ ਪਤਾ ਫੇਰ ਲੱਗਦਾ ਵੀ ਹੈ ਇਹਨਾਂ ਨੇ ਤਾਂ ਸਾਡਾ ਪੁਲਿਸ ਸਿਸਟਮ ਨੇ ਸਾਡਾ ਕੁਝ ਕੀਤਾ ਨਹੀਂ ਹੈ। ਜਿੰਨੀ ਸਾਡੀ ਐਕਸਪੈਕਟੇਸ਼ਨ ਸੀ, ਉਹ ਐਕਸਪੈਕਟੇਸ਼ਨ ਸਾਡੀ ਨਾ ਸਾਨੂੰ ਨਿਰਾਸ਼ਾ ਹੋਈ ਆ। ਛੋਟੇ ਛੋਟੇ ਕੰਮਾਂ ਚੋਂ ਹੀ, ਭਾਵੇਂ ਕਾਰ ਚੋਰੀ ਦਾ ਹੀ ਕੰਮ ਹੋਵੇ ਜੀ, ਬਈ ਕਾਰ ਸਾਡੀ ਚੋਰੀ ਹੋ ਗਈ ਜਾਂ ਸਾਡੀ ਕਾਰ ਚੋਰੀ ਕਰਨ ਲਈ ਬੰਦੇ ਮਗਰ ਫਿਰਦੇ ਨੇ, ਹੈਨਾ। ਦੱਸੋ ਇਹ ਕਹਿਣਾ ਕਿੰਨੇ ਕੁ ਜ਼ਿੰਮੇਵਾਰੀ ਗੱਲ ਆ ਵੀ ਤੁਸੀਂ ਥਾਣੇ ਵਿੱਚ ਜਾਓ, ਤੁਸੀਂ ਕਹੋ ਜੀ ਸਾਡੀ ਕਾਰ ਦੇ ਵਿੱਚ ਨਾ ਇੱਕ ਟਰੈਕਰ ਲਾ ਕੇ ਰੱਖਤਾ ਉਹਨਾਂ ਨੇ, GPS ਟਰੈਕਰ, ਵੀ ਸਾਨੂੰ ਖਤਰਾ ਵੀ ਜਦੋਂ ਕਾਰ ਚੋਰੀ ਕਰਨ ਆਏ ਨਾ ਮੇਰੇ ਵੀ ਸਿਰ ਸੁਰ ਚ ਕੁਛ ਮਾਰ ਜਾਣਗੇ। ਕਹਿਣਗੇ ਕਾਰ ਨੂੰ ਨਾ ਘਰ ਤੋਂ 200 ਮੀਟਰ ਦੂਰ ਖੜੀ ਕਰਿਆ, ਕਰ ਲਓ ਗੱਲ। ਮੈਂ ਤੁਹਾਨੂੰ ਕੀ ਦੱਸਾਂ, ਸੱਚੀ ਗੱਲ ਆ, ਸੱਚੀ ਗੱਲ ਦੱਸਦਾ। ਤੁਸੀਂ ਪੁਲਿਸ ਵਾਲੇ ਨੂੰ ਕਹੋ ਜਾ ਕੇ ਵੀ ਮੈਂ ਨਾ ਤੁਹਾਡਾ ਇੱਥੇ ਯਾਰਡ ਚ ਨਾ, ਮੈਨੂੰ ਸੱਚੀ ਡਰ ਲੱਗਦਾ, ਮੈਂ ਤੁਹਾਡੇ ਯਾਰਡ ਚ ਇੱਥੇ ਖੜੀ ਕਰ ਜਾਂਦਾ ਕਾਰ। ਕਹਿਣਗੇ ਸਾਡੀਆਂ ਤਾਂ ਆਪ ਕਾਰਾਂ ਦਾ ਭਰੋਸਾ ਕੋਈ ਨਹੀਂ, ਚੋਰ ਚੱਕ ਕੇ ਲੈ ਜਾਣ, ਤੂੰ ਇੱਥੇ ਖੜੀ ਕਰਕੇ ਕੀ ਕਰੇਗਾ? ਦੱਸੋ ਜਿਹੜੀ ਚੀਜ਼ ਪੁਲਿਸ ਦੇ 100 ਮੀਟਰ ਦੇ ਘੇਰੇ ਦੇ ਵਿੱਚ ਸੁਰੱਖਿਅਤ ਨਹੀਂ, ਤੇ ਪੁਲਿਸ ਆ ਫਿਰ ਜਿਹੜੀ ਦੂਜਿਆਂ ਨੂੰ ਕਿਵੇਂ ਸੁਰੱਖਿਅਤ ਕਰਦੀ? ਇਸ ਕਰਕੇ ਚੰਗੀ ਗੱਲ ਕੀਤੀ ਹੈ ਜੀ ਸਾਰੇ ਦਾ ਸਾਰਾ ਰਿਵਿਊ ਆ ਜਿਹੜਾ, ਹਾਲਾਂਕਿ ਭਾਵੇਂ ਇਹ ਤਾਂ ਥੋੜੇ ਇਹਦਾ ਜਿਹੜਾ ਸਰਕਲ ਆ ਬਹੁਤ ਛੋਟਾ ਹੋਊਗਾ ਰਿਵਿਊ ਕਰਨਾ, ਪਰ ਓਵਰਆਲ ਰਿਵਿਊ ਕਰਨਾ ਚਾਹੀਦਾ ਵੀ ਜਿੰਨੀਆਂ ਕੁ ਪ੍ਰੋਬਲਮਸ ਆਈਆਂ ਪੁਲਿਸ ਨੂੰ, ਚੋਰੀ ਦੀਆਂ, ਐਕਸਟੋਰਸ਼ਨ ਦੀਆਂ, ਠੱਗੀ ਦੀਆਂ, ਮਾਰ ਕਟਾਈ ਦੀਆਂ ਘਟਨਾਵਾਂ, ਉਹਦੇ ਵਿੱਚ ਬੈਲੈਂਸਡ ਅਪਰੋਚ ਦੇਖ ਕੇ ਅਨਬਾਇਸਡ ਹੋਇਆ ਵੀ ਕੀ ਪੁਲਿਸ ਦਾ ਰਵੱਈਆ ਮਤਲਬ ਵਧੀਆ ਰਿਹਾ। ਜੇ ਮੋਰ ਦੈਨ 60-70% ਵਧੀਆ ਰਿਹਾ ਤਾਂ ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ। ਤੇ ਜੇ ਮੈਂ ਕਹਿੰਦਾ ਜੀ 25% ਵੀ 30% ਵੀ ਮਾੜਾ ਰਿਹਾ ਤਾਂ ਉਹਨੂੰ ਮੰਨ ਲੈਣਾ ਚਾਹੀਦਾ, ਤੇ ਅੱਗੇ ਤੋਂ ਸਾਡੇ ਲੋਕਾਂ ਨੂੰ, ਆਮ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਹੈਨਾ, ਪੁਲਿਸ ਤੇ ਭਰੋਸਾ ਬਰਕਰਾਰ ਰਹੇ, ਤੇ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ। ਆਮ ਕਰਕੇ ਵੇਖਿਆ ਜਾਂਦਾ ਜੇ ਇੱਕ ਦੋ ਕੇਸਾਂ ਦੇ ਵਿੱਚ ਮਤਲਬ ਭਰੋਸਾ ਟੁੱਟ ਜਾਏ ਨਾ, ਭਰੋਸਾ ਟਿਕਦਾ ਹੀ ਨਹੀਂ। ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਇੰਨੀਆਂ ਐਗਜ਼ਾਮਪਲਸ ਪਈਆਂ ਤੁਸੀਂ ਹੈਰਾਨ ਹੋ ਜਾਓਗੇ। ਅਸੀਂ ਲੋਕਾਂ ਨਾਲ ਬਹੁਤ ਨੇੜਿਓਂ ਗੱਲ ਕਰਦੇ ਹਾਂ ਬਹੁਤ ਵਾਰੀ। ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ, ਬਿਲਕੁਲ ਸੱਚੀ ਘਟਨਾ। ਇੱਕ ਤੁਸੀਂ ਹੈਰਾਨ ਹੋਗੇ ਵੀ ਕੁਝ ਕੈਨੇਡਾ ਚ ਵਾਪਰਦਾ। ਕਿਸੇ ਦਾ ਘਰ ਸੀਗਾ ਜੀ, ਇੱਕ ਉਹ ਘਰ ਕਿਰਾਏਦਾਰ ਨੇ ਦੱਬਿਆ ਹੋਇਆ ਸੀਗਾ, ਉਹ ਘਰ ਕਹਿ ਲਓ ਜੀ ਪਾਵਰ ਆਫ ਸੇਲ ਤੇ ਚਲਿਆ ਗਿਆ। ਕਿਰਾਏਦਾਰ ਨਿਕਲ ਕੇ ਨਾਲ ਵਾਲੇ ਘਰੇ ਵੜ ਗਿਆ, ਨਾਲ ਵਾਲਾ ਘਰ ਵੀ ਪਾਵਰ ਆਫ ਸੇਲ ਤੇ ਚਲਾ ਗਿਆ। ਸੁਣੀ ਜਾਏ ਹੁਣ ਸਟੋਰੀ, ਸੱਚੀ ਸਟੋਰੀ ਆ। ਅੱਛਾ, ਉਹ ਪਹਿਲਾ ਘਰ ਸੀ ਜਿਹੜਾ ਬਿਲਕੁਲ ਨਾਲ ਘਰ ਸੀ, ਪਹਿਲੇ ਘਰ ਦੇ ਜਦੋਂ ਬਿੱਲ ਨਾ ਪੇ ਹੋਏ ਤੇ ਉਹਦਾ ਨਾ ਸੱਚ ਦੂਜੇ ਘਰੇ ਜਿਹੜੇ ਘਰੇ ਵੜਿਆ ਸੀ ਉਹਦੇ ਜਦੋਂ ਬਿੱਲ ਬੱਤੀਆਂ ਨਾ ਪੇ ਹੋਏ ਉਹਦੀ ਲਾਈਟ ਕੱਟੀ ਗਈ, ਲਾਈਟ ਕਨੈਕਸ਼ਨ ਆ ਜਿਹੜਾ ਬਿਜਲੀ ਦਾ ਕੱਟਿਆ ਗਿਆ, ਉੱਤੋਂ ਠੰਡ। ਤੇ ਉਹ ਭਾਈ ਸਾਹਿਬ ਨੇ ਕੀ ਕੀਤਾ, ਉਹਨੇ ਪੁਰਾਣਾ ਘਰ ਜਿਹੜਾ ਖਾਲੀ ਪਿਆ ਸੀ ਪਾਵਰ ਆਫ ਸੇਲ ਤੇ ਗਿਆ ਸੀ ਜਿੱਥੇ ਉਹ ਪਹਿਲਾਂ ਕਬਜ਼ਾ ਕੀਤਾ ਸੀ, ਉਹਨੇ ਉਹ ਘਰ ਦੀਆਂ ਖਿੜਕੀਆਂ ਤੋੜ ਕੇ ਬੇਸਮੈਂਟ ਦੀਆਂ ਉਹਨੇ ਸਿੱਧੀ ਤਾਰ ਲਾ ਲਈ, ਜਿਵੇਂ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਬੰਦਾ ਨਹੀਂ ਸੀ ਮੈਂ ਭੁਲੇਖੇ ਚ ਨਾ ਰਹੇ ਹੋ। ਅੱਛਾ, ਉਹਨੇ ਜਿਵੇਂ ਪੰਜਾਬ ਚ ਆਪਾਂ ਸਿੱਧੀ ਕੁੰਡੀ ਲਾਉਂਦੇ, ਉਹਨੇ ਨਾ ਦੂਜੇ ਘਰੋਂ ਕੁੰਡੀ ਲਾ ਲਈ। ਹੁਣ ਉੱਥੇ ਬੰਦਾ ਜਾਂਦਾ ਕੋਈ, ਉਹ ਦੇਖਦਾ, ਉਹ ਬੰਦਾ ਉਹ ਤੀਜੇ ਘਰ ਵਾਲਾ ਵੀ ਹੋ ਸਕਦਾ, ਕੋਈ ਹੋਰ ਵੀ ਹੋ ਸਕਦਾ, ਉਹ ਬੰਦਾ ਜਾਂਦਾ, ਉਹ ਨੋਟ ਕਰਦਾ ਵੀ ਜੇ ਲੱਕੜ ਦੇ ਘਰ ਨੇ, ਜੇ ਘਰ ਨੂੰ ਅੱਗ ਲੱਗ ਗਈ ਤਾਂ ਮੇਰਾ ਘਰ ਵੀ ਸੜ ਜੂਗਾ। ਉਹ ਪੁਲਿਸ ਨੂੰ ਕੰਪਲੇਂਟ ਕਰਦਾ ਵੀ ਪੁਲਿਸ ਜੀ ਆਹ ਕੁਛ ਹੋ ਰਿਹਾ ਉੱਥੇ, ਤੇ ਮੈਨੂੰ ਡਰ ਆ ਵੀ ਮੇਰੇ ਘਰ ਨੂੰ ਅੱਗ ਲੱਗ ਜੂ ਜਾਂ ਕੁਛ ਵੀ ਹੋ ਸਕਦਾ, ਵੀ ਉੱਥੇ ਤਾਰ ਆਏ ਦੂਜੇ ਘਰੋਂ ਲਾਈ ਹੋਈ ਆ, ਚੋਰੀ ਹੋ ਸਕਦੀ ਹੈ, ਘਰ ਸੜ ਸਕਦਾ, ਤੁਸੀਂ ਕੁਛ ਕਰੋ। ਪੁਲਿਸ ਵਾਲੇ ਉੱਥੇ 4 ਘੰਟਿਆਂ ਬਾਅਦ ਜਾਂਦੇ ਨੇ, ਕਹਿੰਦੇ ਜੀ ਕਿਹਨੇ ਲਾਈ ਆ। ਉਹ ਕਹਿੰਦਾ ਵੀ ਜਿਹੜਾ ਉਹ ਘਰੇ ਰਹਿ ਰਿਹਾ ਹੈ, ਕਬਜ਼ਾ ਕੀਤਾ ਹੋਇਆ, ਉਹਨੇ ਲਾਈ ਹੋਣੀ, ਹੋਰ ਕਿਹਨੇ ਲਾਈ ਆ? ਕਹਿੰਦੇ ਸਾਡੇ ਕੋਲ ਤਾਂ ਕੋਈ ਪਰੂਫ ਨਹੀਂ। ਉਹ ਕਹਿੰਦੇ ਫਿਰ ਮੈਂ ਕੀ ਕਰਾਂ, ਤੁਹਾਡੇ ਕੋਲ ਕੋਈ ਪਰੂਫ ਨਹੀਂ, ਤੁਸੀਂ ਤਾਰ ਤਾਂ ਲਾਓ। ਕਹਿੰਦੇ ਅਸੀਂ ਤਾਂ ਲਾ ਨਹੀਂ ਸਕਦੇ, ਦੇਖੋ ਹੁਣ ਤੁਸੀਂ। ਅੱਛਾ, ਫਿਰ ਉਹ ਬੰਦਾ ਉੱਥੋਂ ਆ ਜਾਂਦੇ ਨੇ ਜੀ, ਉਹ ਖੜਕਾਉਂਦੇ ਨੇ ਦਰਵਾਜ਼ਾ ਦਰਵਾਜ਼ਾ, ਉਹ ਆਰਾਮ ਨਾਲ ਬਾਹਰ ਨਿਕਲਦਾ। ਉਹ ਕਹਿੰਦਾ ਮੇਰਾ ਦਰਵਾਜ਼ਾ ਤੁਸੀਂ ਕਿਉਂ ਖੜਕਾਈ ਜਾਂਦੇ ਹੋ? ਕਹਿੰਦੇ ਆ ਤਾਰ ਲੱਗੀ ਆ। ਕਹਿੰਦਾ ਲਾਈ ਹੋਊਗੀ ਕਿਸੇ ਨੇ? ਉਹ ਕਹਿੰਦੇ, ਉਹ ਕੋਲੇ ਉਹ ਬੰਦਾ ਖੜਾ ਕਹਿੰਦਾ ਵੀ ਲਾਈ ਕੀ ਨੇ, ਪ੍ਰੋਬਲਮ ਤਾਂ ਇਹ ਆ। ਕਹਿੰਦਾ ਕਿਸੇ ਨੇ ਲਾਈ ਹੋਊ? ਪੁਲਿਸ ਵਾਲੇ ਨਾਲ ਉਹਦੀ ਬਹਿਸ ਹੁੰਦੀ ਆ, ਪੁਲਿਸ ਵਾਲੇ ਕਹਿੰਦੇ ਤੇਰੇ ਕੋਲ ਕੀ ਸਬੂਤ ਆ ਵੀ ਇਹਨੇ ਲਾਈ ਆ? ਉਹ ਕਹਿੰਦੇ ਵੀ ਜਿਹਨੂੰ ਫਾਇਦਾ ਹੋ ਰਿਹਾ ਉਹਨੇ ਲਾਈ ਆ। ਲਓ ਜੀ, ਪੁਲਿਸ ਵਾਲੇ ਉੱਥੋਂ ਚਲੇ ਜਾਂਦੇ ਨੇ। ਉਹ ਬੰਦਾ ਫੇਰ ਪੁਲਿਸ ਡਿਵੀਜ਼ਨ ਦੇ ਵਿੱਚ ਜਾਂਦਾ, ਕਹਿੰਦਾ ਤੁਸੀਂ ਫਿਰ ਮਸਲਾ ਤਾਂ ਹੱਲ ਨਹੀਂ ਕਰ ਰਹੇ, ਪ੍ਰੋਬਲਮ ਇਹ ਆ ਜੇ ਅੱਗ ਲੱਗ ਗਈ ਆਹ ਹੋ ਗਿਆ ਉਹ ਹੋ ਗਿਆ। ਜਾਣੀ ਉਹਨੂੰ ਜੀ ਬਿਨਾਂ ਕੋਈ ਜਵਾਬ ਦਿੱਤਿਆਂ ਉਹ ਫਿਰ ਤੁਰ ਜਾਂਦੇ ਨੇ। ਅਗਲੇ ਦਿਨ ਵੀ ਇਹ ਹੁੰਦਾ, ਅਗਲੇ ਦਿਨ ਫਿਰ ਉੱਥੇ ਜਾਂਦਾ ਵੀ ਆਹ ਕੁਛ ਹੋ ਰਿਹਾ ਉੱਥੇ। ਉਹਨੂੰ ਕਹਿੰਦੇ ਆਪਦੀ ਕਾਰਵਾਈ ਲਿਖ ਕੇ ਦੇ ਜਾ, ਤੇ ਉਹ ਕਾਰਵਾਈ ਲਿਖੀ ਹੋਈ ਨੂੰ ਘੱਟੋ ਘੱਟ 5 ਸਾਲ ਹੋ ਗਏ, ਕੰਨ ਤੇ ਜੂਹ ਨਹੀਂ ਸਰਕੀ। ਇਹ ਕੁਛ ਇੱਥੇ ਹੁੰਦਾ, ਟਾਲ ਮਟੋਲ ਜਿਹਨੂੰ ਕਹਿੰਦਾ, ਟਾਲ ਮਟੋਲ ਹੁੰਦੀ ਆ। ਮਸਲੇ ਨੂੰ ਕਿਸੇ ਨੂੰ ਸੀਰੀਅਸ ਨਹੀਂ ਲਿਆ ਜਾਂਦਾ ਪੁਲਿਸ ਵੱਲੋਂ, ਜਿਹਦੇ ਕਰਕੇ ਦੇਖੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹਦੇ ਕਰਕੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਹੌਸਲੇ ਵੱਧਦੇ ਨੇ। ਕ੍ਰਿਮੀਨਲ ਕ੍ਰਾਈਮ ਕਰਕੇ ਭੱਜ ਜਾਂਦੇ ਨੇ, ਉਹਨੂੰ ਲੱਗਦਾ ਵੀ ਪੁਲਿਸ ਨੇ ਇੱਕ ਵਾਰ ਵੀ ਫੜ ਲਿਆ, ਪਹਿਲੀ ਗੱਲ ਤਾਂ ਫੜਨਾ ਹੀ ਨਹੀਂ, ਜੇ ਇੱਕ ਵਾਰ ਵੀ ਫੜ ਲਿਆ, ਦੋ ਵਾਰ ਵੀ ਫੜ ਲਿਆ, ਅੱਗੇ ਫਿਰ ਜੱਜ ਸਾਹਿਬ ਫੜੇ ਨਰਮ ਨੇ। ਜੱਜ ਸਾਹਿਬ ਦੀ ਐਗਜ਼ਾਮਪਲ ਵੀ ਆਪਾਂ ਫਿਰ ਦੇ ਦਾਂਗੇ। ਜੱਜ ਸਾਹਿਬ ਬੜੇ ਸਿਆਣੇ ਹੁੰਦੇ ਨੇ, ਪਰ ਕਈ ਵਾਰੀ ਜ਼ਿਆਦਾ ਨਰਮ ਹੋ ਜਾਂਦੇ ਆ, ਇੰਨੇ ਨਰਮ ਹੋ ਜਾਂਦੇ, ਮੇਰੇ ਸਾਹਮਣੇ ਰਿਪੋਰਟ ਪਈ ਆ ਪੂਰੀ ਦੀ ਪੂਰੀ ਕੱਢੀ। ਚਲੋ ਆਪਾਂ ਇੱਕ ਮਿੰਟ ਲਈ ਇਸ ਪੁਲਿਸ ਵਾਲੇ ਤੋਂ ਪਾਸੇ ਜਾਂਦੇ ਆ। ਜੱਜ ਸਾਹਿਬ ਕਿਵੇਂ ਨਰਮ ਹੋ ਜਾਂਦੇ ਨੇ? ਉਹ ਇੱਕ ਕੋਈ ਡਰੱਗ ਡਰੁਗ ਵੇਚਣ ਵਾਲਾ ਸੀ, ਉਹ ਕਈ ਵਾਰੀ ਫੜਿਆ ਫੁੜਿਆ, ਅਖੀਰ ਤੇ ਹੁਣ ਉਹਨੂੰ ਸਜ਼ਾ ਕਰਨ ਲੱਗੇ, ਪਤਾ ਨਹੀਂ 6 ਸਾਲ ਦੀ। ਪੂਰੀ ਮੈਂ ਤੁਹਾਨੂੰ ਖਬਰ ਪੜ੍ਹ ਕੇ ਸੁਣਾ ਦਿੰਦਾ, ਕੋਈ ਨੀ। ਉਹ ਜੱਜ ਉਹਨੇ ਡਰਾਮਾ ਕੀਤਾ ਪੂਰਾ, ਜਿਵੇਂ ਥੀਏਟਰ ਵਾਲੇ ਕਰ ਦਿੰਦੇ। ਜੱਜ ਸਾਹਿਬ ਕਹਿੰਦਾ ਜੀ ਮੇਰੇ 7-9 ਜਵਾਕ ਨੇ, ਕਹਿੰਦਾ ਛੋਟਾ ਮੇਰਾ 5-7 ਮਹੀਨਿਆਂ ਦਾ, ਕਹਿੰਦਾ ਮੇਰੇ ਤੇ ਕੁਛ ਤਰਸ ਕਰੋ, ਮੇਰੇ ਬੱਚੇ ਭੁੱਖੇ ਮਰ ਜਾਣਗੇ। ਜੱਜ ਸਾਹਿਬ ਨਰਮ ਦਿਲ ਵਾਲੇ, ਉਹਨਾਂ ਨੇ 2 ਸਾਲ ਉਹਦੀ ਸਜ਼ਾ ਘਟਾਤੀ। ਹੁਣ ਕ੍ਰਿਮੀਨਲ ਕੀ ਕਰਦੇ ਨੇ? ਪਹਿਲਾਂ ਤਾਂ ਪੁਲਿਸ ਵਾਲਿਆਂ ਦਾ ਸਿਸਟਮ ਇਹ ਜਿਹਾ, ਉਹਨਾਂ ਨੂੰ ਪਤਾ ਵੀ ਚੋਰਾਂ ਨੇ ਫੜਨਾ ਕੋਈ ਨੀ, ਜੇ ਫੜ ਲਿਆ ਗਾ ਉਹਦੇ ਤੇ ਪੈਰੋਲ ਤੇ ਉਹਦੇ ਤੇ ਬਾਹਰ ਆ ਜਾਣਾ, ਹੈਨਾ। ਉਹ ਦੂਜੀ ਵਾਰ ਵੀ ਫਿਰ ਕੀ ਹੁੰਦਾ, ਦੂਜੀ ਵਾਰ ਫੜ ਲਓ, ਦੂਜੀ ਵਾਰ ਫਿਰ ਬਾਹਰ ਆ ਜਾਣਾ। ਉਹ ਫਿਰ ਠੋਕ ਵਜਾ ਕੇ ਜੀ, ਜਿਹਨੂੰ ਤੁਹਾਨੂੰ ਪਤਾ ਇੱਕ ਵਾਰੀ ਜਿਹਨੂੰ ਪੁੱਠੇ ਕੰਮ ਕਰਨ ਦੀ ਆਦਤ ਪੈ ਜੇ, ਸਵਾਦ ਆ ਜਾਂਦਾ ਉਹਦਾ ਮਨ ਆ ਨਾ, ਜਿਹੜਾ ਉਹਦੇ ਕੈਮੀਕਲ ਇਹ ਜੇ ਰਿਲੀਜ਼ ਹੁੰਦੇ ਨੇ, ਉਹ ਕਹਿੰਦਾ ਵੀ ਆਏ ਹਾਏ, ਆਪਾਂ ਮਿਹਨਤ ਨਹੀਂ ਕਰਨੀ, ਆਪਾਂ ਚੋਰੀ ਠੱਗੀ ਜੋ ਵੀ ਵਾਜੀ, ਉਹਨੂੰ ਸਵਾਦ ਹੀ ਬੜਾ ਆਉਂਦਾ ਉਹਦੇ ਵਿੱਚੋਂ। ਅੱਛਾ, ਫਿਰ ਉਧਰਲੇ ਪਾਸੇ ਜਾਂਦਾ, ਉਹਨੂੰ ਪਤਾ ਵੀ ਪੁਲਿਸ ਨੇ ਤਾਂ ਰੋਕਣਾ ਨਹੀਂ, ਜੇ ਰੋਕ ਵੀ ਲਿਆ ਪੁਲਿਸ ਨੇ, ਜੱਜ ਅੱਗੇ ਆਪਾਂ ਮਿੰਨਤਾਂ ਤਰਲੇ ਕਰ ਲਾਂਗੇ, ਜੱਜ ਹੈ ਹੀ ਬੜੇ ਨਰਮ। ਇਸ ਕਰਕੇ ਕ੍ਰਾਈਮ ਵੱਧ ਰਿਹਾ, ਇੰਨਾ ਹੌਸਲਾ ਵੱਧ ਰਿਹਾ ਵੀ ਸਾਹਮਣੇ ਕ੍ਰਾਈਮ ਕਰਦੇ ਨੇ, ਫੜੇ ਜਾਂਦੇ ਨੇ, ਫੇਰ ਮਾਂ ਦੇ ਪੁੱਤ ਸਿੱਧਾ ਜਾ ਕੇ ਅਸਾਈਲਮ ਲਾ ਦਿੰਦੇ ਨੇ। ਦੇਖੋ, ਕਹਿੰਦੇ ਅਸੀਂ ਪੁੱਠੇ ਕੰਮ ਵੀ ਕਰਨੇ ਆ ਤੇ ਰਹਿਣਾ ਵੀ ਇੱਥੇ ਹੀ ਆ। ਅੱਛਾ, ਹੁਣ ਪੁੱਛੇ ਕੋਈ ਬਈ ਇਹ ਜਿਹੜਾ ਰਹਿੰਦੇ ਨੇ ਇੱਥੇ, ਜਿਹੜੇ ਇਹਨਾਂ ਨੂੰ ਪੁਲਿਸ ਵਾਲੇ ਸਾਂਭਦੇ ਨੇ, ਇਹ ਚੋਰ ਠੱਗ ਲਟੇਰੇ ਜਿਹੜੇ ਇਕੱਠੇ ਹੋਏ ਨੇ, ਐਕਸਟੋਰਸ਼ਨ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਕੋਰਟਸ ਤੇ ਖਰਚਾ ਆਉਂਦਾ, ਤਨਖਾਹ ਕਿੱਥੋਂ ਜਾਂਦੀ ਹੈ? ਤਨਖਾਹ ਜਾਂਦੀ ਹੈ ਤੁਹਾਡੇ ਜੇਬਾਂ ਦੇ ਵਿੱਚੋਂ, ਟੈਕਸ ਦੇ ਵਿੱਚੋਂ, ਜਿਹੜੇ 8-8 ਘੰਟੇ ਹੱਡ ਭੰਨ ਵੀ ਮਿਹਨਤ ਕਰਦੇ ਹੋ। ਕਦੇ ਪੁਲਿਸ ਵਾਲੇ ਨੂੰ ਕਹਿਓ ਮਾੜਾ ਜਿਹਾ ਵੀ ਅਸੀਂ ਟੈਕਸ ਪੇਅਰ ਆ, ਉਹ ਤੁਹਾਡੇ ਨੇ ਟੇਢਾ ਟੇਢਾ ਝਾਕਣਗੇ, ਉਹ ਕਹਿਣਗੇ ਨਹੀਂ ਨਹੀਂ ਮੈਂ ਤਾਂ ਆਪਦੀ ਜੋਬ ਕਰ ਰਿਹਾ। ਉਹਨਾਂ ਦੀ ਜੋਬ ਦੇ ਪੈਸੇ ਟੈਕਸ ਪੇਅਰ ਮਨੀ ਹੈ ਜਿਹੜੀ ਉਹ ਤੁਹਾਡੀਆਂ ਜੇਬਾਂ 'ਚ ਜਾਂਦੀ ਆ। ਇਸ ਕਰਕੇ ਨਾ ਸਿਸਟਮ ਬੜਾ ਕੰਪਲੈਕਸ ਆ। ਕਾਲਰ ਨੇ ਜੀ ਥੋੜੇ ਜਿਹੇ, ਆਪਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, 2:37 ਹੋ ਗਿਆ, ਆਪਾਂ ਸਾਡੇ ਕਾਲਰ ਦੀ ਗੱਲਬਾਤ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਦਾ ਏਅਰ ਹੋ ਵੀਰ ਜੀ। ਨੈਕਸਟ ਕਾਲ, ਹਾਂਜੀ ਹਾਂਜੀ, ਔਨ ਦਾ ਏਅਰ ਹੋ।
ਓਕੇ ਬ੍ਰਾ ਜੀ,
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਬ੍ਰਾ ਜੀ। ਪੁਲਿਸ ਦੇ ਵਿੱਚ ਕੋਈ ਨਾ ਕੋਈ ਜਿੱਦਾਂ ਕਹਿੰਦੇ ਕੋਕਰੂ ਨਿਕਲ ਹੀ ਆਉਂਦਾ, ਨਵੀਂ ਗੱਲ
ਨਹੀਂ। ਇੱਕ ਮਿੰਟ ਮਾਫ਼ੀ ਚਾਹੁੰਦਾ, ਆਹ ਕੋਕੜੂ ਆ ਜਿਹੜਾ ਨਾ, ਇਹ ਕਈ ਸਾਡੇ ਸਰੋਤਿਆਂ ਨੂੰ ਪਤਾ ਨਹੀਂ ਹੋਣਾ, ਪਰ ਮੈਨੂੰ ਤਾਂ ਪਤਾ ਹੁਣ ਇਹਦੀ ਡੈਫੀਨੇਸ਼ਨ ਕੋਕੜੂ। ਕੋਕੜੂ ਕੀ ਹੁੰਦਾ? ਪਿਓਰ ਪੰਜਾਬੀ, ਕਿਆ ਬਾਤ ਹੈ, ਦੱਸੋ ਜੀ, ਸਮਝਾਓ ਕੋਕੜੂ ਕੀ ਹੁੰਦਾ?
ਜਿਹਨਾਂ ਨੇ ਪਹਿਲਾਂ ਦਾਲ ਖਾਧੀ ਨਾ, ਬੁੜੀਆਂ ਚੁਗਦੀਆਂ ਹੁੰਦੀਆਂ ਸੀ ਕੋਕੜੂ, ਉਹਨਾਂ ਨੂੰ ਪਤਾ ਜਦੋਂ ਮੂੰਹ ਚ ਆਉਂਦਾ ਸੀ, ਇੱਦਾਂ ਹੀ ਇਸ ਵੇਲੇ ਮੂੰਹ ਚ ਆ ਰਿਹਾ ਜਿਹੜੇ ਕੋਕੜੂ ਆ ਸਾਡੇ ਨਾ। ਇਸਦਾ ਜੀ ਇਹ ਪਿੱਛੇ ਜਦੋਂ ਇਹਨਾਂ ਨੂੰ ਬੈਕਿੰਗ ਹੁੰਦੀ ਨਾ, ਇਹੋ ਜਿਹੜੇ ਆਰਗੇਨਾਈਜ਼ ਕ੍ਰਾਈਮ ਆ, ਇਹਨਾਂ ਦੇ ਕਈ ਤਾਂ ਇਹੋ ਜਿਹੇ ਹੁੰਦੇ ਵੀ ਜੇ ਤੁਸੀਂ ਫੜੇ ਵੀ ਗਏ ਕੋਈ ਨੀ, ਜਿੰਨੇ ਤੁਸੀਂ ਪੈਸੇ ਅਗਲੇ 20-30 ਸਾਲ ਚ ਬਣਾਉਣੇ ਸੀ ਉਨੇ ਕਵਰ ਕਰ ਲਾਂਗੇ, ਮਤਲਬ ਇਹਨਾਂ ਦੇ ਸਪੋਂਸਰ ਵੀ ਪਿੱਛੇ ਹੁੰਦੇ ਆ ਨਾ, ਹੁਣ ਜਿਹੜੇ ਫੜ ਹੋਏ ਆਰਗੇਨਾਈਜ਼ ਕ੍ਰਾਈਮ ਦੇ ਸਪੋਂਸਰ ਕੀਤੇ ਹੋਏ ਬੰਦੇ ਸੀਗੇ। ਬਾਕੀ ਇਹ ਵੀ ਸਿਸਟਮ ਚ ਜਿੱਦਾਂ ਤੁਸੀਂ ਕਿਹਾ ਸਿਸਟਮ ਤਾਂ ਓਵਰਹਾਲ ਹੋਣ ਵਾਲਾ ਬਰਾੜ ਜੀ, ਤੁਸੀਂ ਜਿੱਦਾਂ ਪਹਿਲੋਂ ਕਹਿਣਾ ਕਿਹੋ ਜਿਹੇ ਟਾਈਮ ਚ ਰਹਿ ਰਹੇ ਹਾਂ ਅਸੀਂ, ਇਸ ਕੰਟਰੀ ਨੂੰ ਬੜਾ ਡਿਫਰੈਂਟ ਤਰੀਕੇ ਨਾਲ ਪਹਿਲੋਂ ਦੇਖਿਆ ਸੀਗਾ, ਜਿਸ ਘੜੀ ਵਿਚੋਂ ਇਹ ਮੁਲਕ ਲੰਘ ਰਿਹਾ ਨਾ, ਇਹ ਤਾਂ ਇੱਕ ਇੰਡੀਕੇਟਰ ਆ ਤੇ ਰੀਅਲ ਸਟੇਟ ਦਾ ਇੰਡੀਕੇਟਰ ਦਾ ਤੁਹਾਨੂੰ ਤੁਹਾਡੇ ਤੋਂ ਪਤਾ ਜ਼ਿਆਦਾ ਖੇਰੂ ਪਤਾ ਹੋਣਾ ਹਾਂਜੀ, ਕਿਸ ਹਾਲਾਤ ਵਿਚੋਂ ਜਿਹੜੇ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿਚੋਂ ਇਹ ਮੁਲਕ ਲੰਘ ਰਿਹਾ ਤੇ ਬਹੁਤ ਜ਼ਿਆਦਾ ਜਿਹੜਾ ਆ ਵਰਕ ਹੋਊਗਾ ਤੇ ਇਹ ਜਿਹੜਾ ਆ ਟਾਈਮ ਪਾਸ ਹੋਣਾ। ਪਰ ਮੇਰੀ ਆਪਣੀ ਜਿਹੜਾ ਸੋਚਣੀ ਆ ਉਹਦੇ ਮੁਤਾਬਕ ਮੈਨੂੰ ਕੋਈ ਬਹੁਤਾ ਵਧੀਆ ਮੌਕਾ ਜਿਹੜਾ ਆਉਣ ਵਾਲਾ ਦਿਸਦਾ ਨਹੀਂ ਹੈ, ਜਿੱਦਾਂ ਜਿੱਦਾਂ ਟਾਈਮ ਲੰਘਦਾ ਉਦਾਂ ਉਦਾਂ। ਪਹਿਲਾਂ ਇਹ ਸੀ ਭਾਈ 20-30 ਤੱਕ ਜਿਹੜੇ ਆ ਕਾਫੀ ਸੁਧਾਰ ਹੋ ਜਾਣਗੇ, ਪਰ ਹੁਣ ਜਿਹੜੀ ਆਸ ਆ ਅੱਗੇ 50% ਉੱਤੇ ਸੀ, ਹੁਣ ਮੈਨੂੰ ਲੱਗਦਾ 50 ਤਾਂ ਬਹੁਤ ਦੂਰ ਦਾ ਮਾਰਕ ਆ, ਮੈਨੂੰ 20-25% ਤੋਂ ਜ਼ਿਆਦਾ ਆਸ ਨਹੀਂ ਹੈਗੀ ਭਾਈ ਜਿਹੜੇ ਹਾਲਾਤ ਕਿਸੇ ਵੀ ਤਰੀਕੇ ਦੇ ਨਾਲ ਸੁਧਰ ਜਾਣਗੇ। ਹਾਂਜੀ, ਬਾਕੀ ਮਿਰਕਲ ਹੋਣ ਲੱਗਿਆ ਪਤਾ ਨਹੀਂ ਲੱਗਦਾ। ਜਿਹੜਾ ਸੈਲਫ ਡਿਫੈਂਸ ਦੀ ਗੱਲ ਆ ਨਾ, ਹੁਣ ਵੇਖੋ ਅਮੈਰੀਕਾ ਤੇ ਇੱਥੇ ਅਸੀਂ ਨਾਲ ਨਾਲ ਰਹਿੰਦੇ ਹਾਂ, ਉੱਥੇ ਉਹ ਇਹੋ ਹੀ ਸਿਚੁਏਸ਼ਨ ਆ ਵੀ ਉਹ ਜਦੋਂ ਜਿਸ ਵੇਲੇ ਉਹ ਮੁਲਕ ਦਾ ਜਿਸ ਵੇਲੇ ਉਹ ਫਾਊਂਡਿੰਗ ਫਾਦਰ ਉਹਨੂੰ ਬਣਾਉਂਦੇ ਆ ਤੇ ਪਬਲਿਕ ਇਹ ਕਹਿੰਦੀ ਕਿ ਤੁਸੀਂ ਸਾਨੂੰ ਬਚਾ ਸਕੋਗੇ। ਹੁਣ ਇੱਥੇ ਜਦੋਂ ਪੁਲਿਸ ਨੂੰ ਫੋਨ ਕਹਿੰਦਾ ਉਹ ਕਰਦੇ ਨਾ ਲੋਕ ਐਮਰਜੈਂਸੀ ਦੇ, ਜਾਂ ਉਹ ਕਹਿੰਦੇ ਆ ਵੀ ਨਾ ਬੇਬੀ ਸਿਟਿੰਗ ਯੂ ਹੇਅਰ, ਹਨਾ ਭਾਈ ਅਸੀਂ ਇੱਥੇ ਆ ਕੇ ਹੁਣ ਇਹ ਥੋੜਾ ਪਿਆ ਕੇ ਆਪਾਂ ਚੌਂਕੀ ਡਾ ਕੇ ਤੁਹਾਡੇ ਘਰ ਮੋਹਰੇ ਮਤਲਬ ਚੌਂਕੀ ਲਾ ਲਈਏ ਤੇ ਤੁਹਾਡੀ ਰੱਖਿਆ ਕਰੀਏ, ਇਹ ਤਾਂ ਪੁਲਿਸ ਜੁਰਿਸਡਿਕਸ਼ਨ ਚ ਆਉਂਦਾ ਹੀ ਨਹੀਂ। ਤੇ ਦੂਜੇ ਪਾਸੇ ਇਹ ਆ ਵੀ ਜਿਹੜਾ ਤੁਸੀਂ ਸੈਲਫ ਡਿਫੈਂਸ ਵੀ ਨਹੀਂ ਕਰ ਸਕਦੇ। ਹਾਂਜੀ, ਹੁਣ ਸੈਲਫ ਡਿਫੈਂਸ ਤਾਂ ਜਿਹੜਾ ਆ ਕਾਨੂੰਨੀ ਤੌਰ ਤੇ ਤੁਸੀਂ ਇੰਡੀਆ ਜਾਓ ਤਾਂ ਸਾਡੀ ਹਵੇਲੀ ਦੇ ਕੋਲ ਨੇੜੇ ਵੀ ਆ ਕੇ ਤੁਹਾਡੇ ਉਹਨੂੰ ਦੱਸੀਏ ਕਿਵੇਂ ਆਈਦਾ। ਹਾਂਜੀ, ਇੱਥੇ ਨੀ ਤੁਸੀਂ ਕਰ ਸਕਦੇ। ਸੋ ਫਿਰ ਕਿੰਨੀ ਕੁ ਆਜ਼ਾਦੀ ਹੋਈ ਹਾਂਜੀ, ਜਿੱਥੋਂ ਤੱਕ ਜਿਹੜੀ ਆ ਸੈਲਫ ਪ੍ਰੋਟੈਕਸ਼ਨ ਤੇ ਸੈਲਫ ਡਿਫੈਂਸ ਦੀ ਗੱਲ ਆ। ਹਾਂਜੀ, ਤਾਂ ਉਹ ਇਹੋ ਹੀ ਗੱਲ ਕਰਕੇ ਉਹ ਗਵਰਨਮੈਂਟ ਨੇ ਉਹਨਾਂ ਨੂੰ ਇਹ ਅਲਾਓ ਕੀਤਾ ਕਿ ਤੁਸੀਂ ਆਪਣਾ ਜਿਹੜਾ ਜੇ ਤੁਸੀਂ ਸੈਲਫ ਡਿਫੈਂਸ ਕਰ ਸਕਦੇ ਹੋ ਤੇ ਫਿਰ ਤੁਹਾਡੇ ਕੋਲ ਸੈਲਫ ਡਿਫੈਂਸ ਦਾ ਮੈਕਨਿਜ਼ਮ ਵੀ ਹੋਣਾ ਚਾਹੀਦਾ ਤੇ ਉਹ ਲੋਕਾਂ ਦੇ ਕੋਲ ਜਿਹੜਾ ਆ ਉਹਨਾਂ ਨੇ ਆਪਣਾ ਆਪਣਾ ਸਾਂਭਾ ਕੀਤਾ ਹੋਇਆ। ਇੱਥੇ ਤੁਹਾਨੂੰ ਕੋਈ ਮਤਲਬ ਇਹੋ ਜਿਹਾ, ਵੈਸੇ ਤੇ ਹਿਊਮਨ ਜਿਹੜੀ ਨੇਚਰ ਆ ਉਹ ਤੁਸੀਂ ਕੋਈ ਵੀ ਐਨੀਮਲ ਦੇਖ ਲਓ, ਜਦੋਂ ਕੋਈ ਵੀ ਕੋਈ ਦੂਜਾ ਐਨੀਮਲ ਅਟੈਕ ਕਰਦਾ ਤੇ ਉਹ ਸੈਲਫ ਡਿਫੈਂਡ ਕਰਦੇ ਕਰਦਾ ਉਹਨੂੰ, ਜੇ ਨਹੀਂ ਕਰਦਾ ਤੇ ਉਹ ਗੁਲਾਮ ਹੋਜੂ ਉਹਦਾ। ਉਹੀ ਗੱਲ ਹੋ ਗਈ ਨਾ ਸਰਵਾਈਵਲ ਆਫ ਦਾ ਫਿਟੇਸਟ। ਹੁਣ ਇਹਦਾ ਮਤਲਬ ਅਸੀਂ ਇੱਥੇ ਫਿੱਟ ਹੀ ਹੈ ਨੀ, ਸੋਚਣ ਵਾਲੀ ਗੱਲ ਆ ਵੀ ਆ ਨਾ ਫਿਟ ਇਨ ਦਿਸ ਕੰਟਰੀ। ਜੇ ਅਸੀਂ ਫਿੱਟ ਹੈਗੇ ਵੀ ਆ ਤਾਂ ਸਾਨੂੰ ਕਹਿਣ ਦੇ ਆ ਵੀ ਤੁਹਾਡੇ ਹੱਥ ਅਸੀਂ ਵੱਡੇ ਹੋਏ ਆ, ਯੂਅਰ ਇਨਕੰਪੀਟੈਂਟ, ਯੂ ਆਰ ਨਾਟ ਅਲਾਊ ਟੂ ਪ੍ਰੋਟੈਕਟ ਯੂਰ ਸੈਲਫ, ਵੀ ਵਿਲ। ਤੇ ਪਰ ਉਹ ਵੀ ਵਿਲ ਦੀ ਗਰੰਟੀ ਕਿੱਥੇ ਆ ਜੀ? ਉੱਥੇ ਤਾਂ ਕਈ ਵਾਰੀ 10 ਸੈਕਿੰਡ ਦਾ ਵੀ ਨੀ ਟਾਈਮ ਹੁੰਦਾ ਬੰਦੇ ਦੇ ਕੋਲ। ਹਾਂਜੀ, ਉੱਥੇ ਲੱਗ ਜਾਣ 15 ਮਿੰਟ। ਸੋ ਇਹ ਬੜੀ ਫੰਡਾਮੈਂਟਲ ਪ੍ਰੋਬਲਮ ਆ ਜਿਹੜੀ ਕਿ ਮਤਲਬ ਲੋਕਾਂ ਨੂੰ ਉਹ ਆਜ਼ਾਦੀ ਨੀ ਹੈਗੀ ਭਾਈ ਜਿਹੜੀ ਲੋਕੀ ਕਹਿਣ ਤੇ ਅਸੀਂ ਮੈਂ ਆਪਣੀ ਪ੍ਰਾਪਰਟੀ ਦੀ ਰਾਖੀ ਕਰ ਸਕਦਾ। ਹੁਣ ਕੋਈ ਬਾਹਰ ਵਾਰ ਰਹਿੰਦਾ ਉਹਦੇ ਤੇ ਆ ਕੇ ਉਵੇਂ ਕੋਈ ਗੋਲ ਜਾ ਚਲਾ ਕੇ ਉਹਨੂੰ ਡਰਾ ਡੂ ਕੇ ਚੱਲ ਜਾਂਦਾ ਵੀ ਉਹ ਸਸਤੀ ਪ੍ਰਾਪਰਟੀ ਵੇਚ ਕੇ ਹੁਣ ਭਾਜੂ ਉੱਥੋਂ। ਹਾਂਜੀ, ਸੋ ਇਹ ਕੋਈ ਜਿਹੜਾ ਮੈਕਨਿਜ਼ਮ ਹੋ ਰਿਹਾ ਆ ਜਿਸ ਬੇਸ ਤੇ ਇਹ ਕੰਟਰੀ ਚੱਲ ਰਹੀ ਸੀ, ਉਹ ਦਿਨ ਜਿਹੜੇ ਆ ਉਹ ਲੰਘ ਗਏ ਆ। ਹੁਣ ਉਹ ਜਿੱਦਾਂ ਜਿੱਦਾਂ ਮੌਕਾ ਬਦਲਦਾ ਜਾ ਰਿਹਾ ਆ, ਡੈਮੋਗ੍ਰਾਫਿਕ ਚੇਂਜ ਹੋ ਰਿਹਾ ਆ, ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਆ ਰਹੇ ਆ। ਲੋਕ ਪਹਿਲਾਂ ਵੀ ਆਉਂਦੇ ਸੀ, ਹੁਣ ਪਿੱਛੋਂ ਟ੍ਰੇਨਡ ਹੋ ਕੇ ਲੋਕੀ ਆਉਂਦੇ ਆ ਪਿੱਛੋਂ ਕ੍ਰਾਈਮ ਕਰਨ ਨੂੰ। ਹਨ ਮੈਨੂੰ ਇਸ ਵਿੱਚ ਕੋਈ ਹਿਚਕ ਨਹੀਂ ਕਿ ਸਾਡੇ ਖੁਦ ਦੀ ਕੰਟਰੀ ਦੇ ਵਿੱਚੋਂ ਇਹੋ ਜਿਹੇ ਬੰਦੇ ਇੱਥੇ ਲਿਆਂਦੇ ਗਏ, ਜਿਵੇਂ ਉਧਰਲੇ ਪਾਸੇ ਅਮਰੀਕਾ ਲੋਕ ਕਹਿੰਦੇ ਨਾ ਡਾਲਨ ਡੱਬੇ ਵੈਨਜ਼ੁਏਲਾ ਤੋਂ ਆਏ ਦੂਜੇ ਤੇ, ਜੇ ਆਉਂਦੇ ਅਗਲੇ ਭੇਜਦੇ ਬੰਦੇ ਤੁਹਾਡੇ ਲਾ ਐਂਡ ਆਰਡਰ ਨੂੰ ਖਰਾਬ ਕਰਨ ਨੂੰ ਤੇ ਤੁਹਾਡਾ ਜਿਹੜੇ ਕ੍ਰਿਮੀਨੈਲਿਟੀ ਜਿਹੜੀ ਆ ਉਹਨੂੰ ਵਧਾਉਣ ਵਾਸਤੇ ਅਗਲੇ ਬੰਦੇ ਭੇਜਦੇ ਆ। ਹਾਂਜੀ, ਹਰ ਇੱਕ ਤਰ੍ਹਾਂ ਦੇ ਜਿਹੜੇ ਆ ਇਹ ਕੰਮ ਹੁੰਦੇ। ਇੱਥੇ ਚਾਈਨੀਆ ਦੇ ਪੁਲਿਸ ਸਟੇਸ਼ਨ ਫੜ ਹੋਏ, ਤੁਸੀਂ ਕਦੇ ਸੋਚ ਸਕਦੇ ਆ ਵੀ ਕਿਸੇ ਦੂਸਰੇ ਮੁਲਕ ਦੇ ਵਿੱਚ ਕੋਈ ਦੂਜੇ ਮੁਲਕ ਦੇ ਪੁਲਿਸ ਸਟੇਸ਼ਨ ਹੋ, ਅੰਡਰ ਕਵਰ ਕਿਵੇਂ ਉਹਨਾਂ ਨੂੰ ਰਨ ਕਰਦੇ ਆ? ਉਹ ਤਾਂ ਸਿਰਫ ਜਿਹੜੀ ਉਹਨਾਂ ਦੀ ਆਪਣੀ ਪਾਪੂਲੇਸ਼ਨ ਆ ਉਹਨੂੰ ਕੰਟਰੋਲ ਵਿੱਚ ਦੇਖ ਲਓ, ਦੂਸਰੇ ਮੁਲਕ ਵਿੱਚ ਜਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਗੁਲਾਮੀ ਦੇ ਤਰੀਕੇ ਨਾਲ ਕੰਟਰੋਲ ਕਰਕੇ ਰੱਖਿਆ ਜਾਂਦਾ, ਕਿਉਂਕਿ ਉਹਨਾਂ ਦੇ ਉੱਥੇ ਰੈਲੇਟਿਵ ਹੁੰਦੇ ਆ, ਉਹਨਾਂ ਦੇ ਫੈਮਿਲੀ ਮੈਂਬਰ ਹੁੰਦੇ ਆ, ਉਹਨਾਂ ਦੀ ਕੀ ਜ਼ਰੂਰਤ ਇੱਥੇ ਚੋਣ ਵੀ ਕਰ ਦੇਣ, ਭਾਵੇਂ ਉਹ ਆਪਣੇ ਚਿੱਤੋਂ ਕਿਸੇ ਹੋਰ ਮੁਲਕ ਵਿੱਚ ਰਹਿੰਦੇ ਹੋਣ। ਜਦੋਂ ਇੱਥੋਂ ਤੱਕ ਜਿਹੜਾ ਆ ਸਿਸਟਮ ਅੰਦਰੋਂ ਅੰਦਰੀ ਜਿੱਦਾਂ ਕਿੰਨੇ ਉਹਨਾਂ ਨੂੰ ਲਕੂਣ ਲੱਗਾ ਹੋਵੇ, ਤੇ ਫਿਰ ਇਹਦੇ ਚ ਬਹੁਤ ਇੱਕ ਮੋਟਾ ਓਵਰਹਾਲ ਹੋਣ ਦੀ ਲੋੜ ਆ, ਜਿਹੜੀ ਕਿ ਮੈਨੂੰ ਕੋਈ ਚਾਂਸ ਨਹੀਂ ਬਰਾੜ ਜੀ ਸੋਰੀ ਕੋਈ ਚਾਂਸ ਨਜ਼ਰ ਨਹੀਂ ਆਉਂਦਾ ਤੇ ਇਸ ਕੰਟਰੀ ਦੇ ਵਿੱਚ ਕੋਈ ਇਹਨੂੰ ਓਵਰਹਾਲ ਕਰ ਜੂਗਾ ਇਸ ਸਿਸਟਮ ਨੂੰ। ਬਾਕੀ ਅੱਗੇ ਮੈਂ ਜਿਵੇਂ ਕਿਹਾ ਮਿਰੇਕਲ ਹੋ ਜਾਂਦੇ ਆ, ਕੋਈ ਇਹੋ ਜਿਹਾ ਅੱਗੋ ਲੀਡਰ ਆ ਜਾਂਦਾ ਜਾਂ ਪਾਲਿਸੀ ਚੇਂਜ ਕਰਨ ਵਾਲਾ ਜਿਹਦੇ ਵਿੱਚ ਜ਼ਰੂਰਤ ਹੋਵੇ, ਭਾਵੇਂ ਹੁਣ ਜਿੰਨੇ ਵੀ ਠੀਕ ਕਰਨ ਲੱਗਣਾ ਨਾ, ਹੁਣ ਆਪਾਂ ਭਾਵੇਂ ਡੋਨਲਡ ਟਰੰਪ ਨੂੰ ਜਿੰਨੀਆਂ ਮਰਜ਼ੀ ਪੁੱਠਾ ਸਿੱਧਾ ਕਰੀਏ, ਜਿਸ ਤਰੀਕੇ ਨਾਲ ਨਾ ਅਮੈਰੀਕਾ ਦੇ ਵਿੱਚ ਉਹਨੇ ਮਤਲਬ ਹੱਥ ਪਾਇਆ ਇਸ ਗੱਲ ਨੂੰ, ਉਹ ਜਿਹੜੇ ਇਹ ਕ੍ਰਾਈਮ ਤੋਂ ਬੈਨੀਫਿਟ ਲੈਣ ਵਾਲੇ ਲੋਕ ਆ ਉਹਨਾਂ ਨੂੰ ਇਹ ਬਹੁਤ ਭੈੜਾ ਲੱਗਦਾ, ਉਹ ਚਾਹੁੰਦੇ ਹੀ ਨਹੀਂ ਪਏ ਇਹ ਜਿਹੜਾ ਧੰਦਾ ਬੰਦ ਹੋਵੇ ਜਿਹੜਾ ਉਹਨਾਂ ਦੀ ਕਮਾਈ ਦਾ ਸਾਧਨ ਹੈ। ਇਸ ਕਰਕੇ ਜਦੋਂ ਵੀ ਜਿਹਨੇ ਸੁਧਾਰ ਕਰਨਾ ਉਹਨੂੰ ਮਤਲਬ ਜਿੱਦਾਂ ਕਹਿੰਦੇ ਹੁੰਦੇ ਤੱਤੀ ਦਾ ਵੀ ਤਾਂ ਬਹਿਣਾ ਹੀ ਪੈਣਾ ਹੈ, ਕੋਈ ਹਾਂਜੀ ਉਹੀ ਸੁਧਾਰ ਕਰ ਸਕਦਾ, ਦੂਜਾ ਬੰਦਾ ਕਰ ਨਹੀਂ ਸਕਦਾ। ਥੈਂਕ ਯੂ ਬ੍ਰਾਦਰ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਸਾਡੇ ਨਾਲ ਕਾਫੀ ਕਾਲਰ ਨੇ, ਬਸ ਮੈਂ ਬੇਨਤੀ ਕਰੂੰਗਾ ਵੀ ਟੂ ਦਾ ਪੁਆਇੰਟ ਤੇ ਸ਼ਾਰਟ ਦੇ ਵਿੱਚ ਅੱਜ ਤਾਂ ਆਪਣੀ ਗੱਲ ਕਹੋ ਪੂਰੀ, ਲਾਈਨ ਸਾਡੀਆਂ ਸਾਰੀਆਂ ਬਿਜ਼ੀ ਨੇ। ਹਾਂਜੀ, ਪਹਿਲੀ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਵੀਰ ਜੀ ਤੁਹਾਡਾ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਮਾਫੀ ਚਾਹੁੰਦਾ, ਤੁਹਾਨੂੰ ਬਹੁਤ ਦੇਰ ਲਈ ਹੋਲਡ ਕਰਨਾ ਪਿਆ।
ਨਹੀਂ ਕੋਈ ਗੱਲ ਨੀ। ਅੱਛਾ, ਜਿਹੜਾ ਤਾਂ ਹੈਗਾ ਜੀ ਪੁਲਿਸ ਸਿਸਟਮ ਦਾ, ਹਨਾ, ਜਿਵੇਂ ਹੁਣ ਆਪਾਂ ਘਰੇ ਹੱਦ ਲੈਂਦੇ ਹਾਂ ਤੇ ਉਹ ਜੇ ਕੁੱਟਮਾਰ ਕਰਨੀ ਹੋਵੇ ਉਹ ਤਾਂ ਆਪਾਂ ਆਪ ਹੀ ਕਰ ਸਕਦੇ ਹਾਂ, ਹਨਾ। ਆਪਾਂ ਹੱਬ ਲਾਉਂਦੇ ਹਾਂ, ਪ੍ਰੋਫੈਸ਼ਨਲ ਬੰਦੇ ਵੀ ਉਹਨੂੰ ਤਰੀਕੇ ਨਾਲ ਹੈਂਡਲ ਕਰਨ, ਉਹ ਮਾਰ ਕੇ ਚਲੇ ਜਾਂਦੇ ਆ, ਇਟਸ ਵੈਰੀ ਸੈਡ।
ਇਹ 3 ਸਾਲ ਪਹਿਲਾਂ ਹੋਇਆ ਸੀ ਜੀ, ਮਾਲਟਨ ਕੋਲੇ, ਤੁਹਾਨੂੰ ਯਾਦ ਹੋਊਗਾ, ਮੈਂਟਲ ਹੈਲਥ ਪੇਸ਼ੈਂਟ ਸੀ ਕੋ, ਜਿਹਦੇ ਮੈਂ ਐਗਜ਼ਾਮਪਲ ਦਿੱਤੀ ਹੈ।
ਉਹ ਤੋਂ ਬਾਅਦ ਇੱਕ ਹੋਰ ਵੀ ਹੋਇਆ ਜੀ, ਬਲੈਕ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਇਹ ਬਹੁਤ ਮਤਲਬ ਕਿ ਕਹੀਏ ਵੀ ਬਹੁਤ ਹੀ ਮਤਲਬ ਗਲਤ ਗੱਲ ਆ ਇਹਨਾਂ ਦੀ, ਫਿਰ ਕਾਹਦੇ ਪ੍ਰੋਫੈਸ਼ਨਲ ਆ ਇਹ।
ਹਾਂਜੀ,
ਦੂਜੀ ਗੱਲ ਜੇ ਕਹਿੰਦੇ ਆ ਵੀ ਅਸੀਂ ਫਰੰਟ ਲਾਈਨ ਤੇ ਫਲਾਨਾ ਕੰਮ ਕਰਦੇ ਔਖੇ ਆ ਜਾਂ ਹਾਰਡ ਆ, ਇਹ ਫਿਰ ਹੋਰ ਕੋਈ ਕੰਮ ਕਰ ਸਕਦੇ ਜੋਬ ਛੱਡ ਕੇ, ਹਨਾ।
ਬਿਲਕੁਲ ਬਿਲਕੁਲ।
ਅੱਛਾ, ਤੀਜੀ ਗੱਲ ਜੀ ਜਿਹੜੀ ਸਭ ਤੋਂ ਗਲਤ ਆ ਨਾ, ਜਿਹੜੀ ਇਹਨਾਂ ਦੀ ਇਨਕੁਆਇਰੀ ਹੁੰਦੀ ਆ, ਉਹ ਰਿਟਾਇਰਡ ਪੁਲਿਸ ਆਫਿਸਰ ਹੀ ਆ ਸਾਰੇ, ਉਹ ਜਿਹੜੇ ਸੂ ਐਨ ਆਈ ਸੂ ਜੀ, ਉਹਦੇ ਵਿੱਚ ਨਾ ਪਬਲਿਕ ਸ਼ਮੂਲੀਅਤ ਚਾਹੀਦੀ ਹੈ ਜੀ। ਇੱਕ ਤਾਂ ਉਹ ਚ ਜੱਜ ਹੋਵੇ, ਬਾਕੀ ਪਬਲਿਕ ਹੋਵੇ, ਹਨਾ।
ਵਿਕਟਿਮ ਆ ਜਿਹੜਾ ਉਹਨਾਂ ਦੇ ਪਰਿਵਾਰ ਦਾ ਜਾਂ ਉਹਨਾਂ ਦਾ ਕੋਈ ਧਿਰ ਦਾ ਬੰਦਾ ਚਾਹੀਦਾ, ਇਹਨਾਂ ਦੀ ਆਪਣੀ ਡਿਪਾਰਟਮੈਂਟ ਇਨਕੁਆਇਰੀਜ਼ ਕਰਦੀਆਂ ਨੇ।
ਹਾਂਜੀ, ਫਿਰ ਇਹ ਜਿੰਨੇ ਇਹ ਵੱਡੀਆਂ ਤਕੜੀਆਂ ਇਹਨਾਂ ਦੀਆਂ ਯੂਨੀਅਨ ਹੈ, ਵਿਦ ਪੇ ਸਸਪੈਂਡ ਹੁੰਦੇ ਆ, ਹਨਾ, ਕੋਈ ਫਿਰ ਨਾਲ ਹੋਰ ਕੰਮ ਕਰੀ ਜਾਂਦੇ ਆ, ਕੀ ਕਹੀਏ ਹੁਣ ਜੀ, ਇਹ ਬਹੁਤ ਹਾਲਾਤ ਮਾੜੇ ਆ। ਤੇ ਤੀਜੀ ਇੱਕ ਗੱਲ ਹੋਰ ਕਰਨੀ ਹੈ, ਜਿਹੜਾ ਐਕਚੁਲੀ ਨਾ ਪੋਲੀਟੀਕਲ ਸਿਸਟਮ ਹੈ ਜੀ, ਆਪਾਂ ਕੁਛ ਕੁ ਦੇਸ਼ਾਂ ਨੂੰ ਛੱਡ ਕੇ, ਇਹ ਸਾਰਾ ਹੀ ਫੇਲ ਹੋ ਗਿਆ ਜੀ। ਇਹਨਾਂ ਦੇ ਆਮ ਲੋਕਾਂ ਵਾਸਤੇ ਇਹਨਾਂ ਕੋਲ ਕੋਈ ਚੰਗੀ ਕੋਈ ਚੀਜ਼ ਹੈ ਨੀ ਜੀ, ਸਾਰਾ ਕੁਛ ਜਿਵੇਂ ਕੋਈ ਕਾਰਪੋਰੇਟ ਵਰਲਡ ਕਹੀ ਜਾਂਦਾ ਉਹੀ ਹੋਈ ਜਾਂਦਾ ਜੀ। ਇਹਦਾ ਹੁਣ ਕਿਤੇ ਓਵਰਹਾਲ ਹੋਊਗਾ ਜਾਂ ਤੇ ਫੇਰ ਕੋਈ ਥੋੜਾ ਬਹੁਤਾ ਭਲਾ ਫਰਕ ਪਵੇ, ਤੇ ਨਹੀਂ ਤਾਂ ਫਿਰ ਇਹ ਲੋਕਾਂ ਨੂੰ ਜਿਵੇਂ ਹੁਣ ਇਹ ਜਮੂਰੇ ਵਾਂਗੂ ਨਚਾਉਂਦੇ ਆ ਨਾ ਜੀ, ਕੋਈ ਉਹਨਾਂ ਦਾ ਕੰਮ ਕਰ ਕਰਕੇ ਲੋਕ ਦੋ ਦੋ ਤਿੰਨ ਤਿੰਨ ਜੋਬਾਂ ਸਾਰਾ ਕੁਛ, ਹਨਾ।
ਬਿਲਕੁਲ ਜੀ ਬਿਲਕੁਲ, ਨਹੀਂ ਕ੍ਰਿਮੀਨਲ ਨੇ ਜਿਹੜੇ ਦੇਖਿਆ, ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ, ਆ ਹੁਣ ਐਪਸਟੀਨ ਫਾਈਲ ਵਾਲਾ ਕੇਸ ਦੇਖ ਲਓ ਜੀ, ਕਿਵੇਂ ਮੌਜਾਂ ਕਰਦਾ ਰਿਹਾ, 2008 ਦੇ ਵਿੱਚ ਕਨਵਿਕਟ ਹੋਇਆ, ਚਾਰਜ ਵੀ ਹੋਇਆ, ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ, ਵੱਡੇ ਵੱਡੇ ਬੰਦੇ, ਸਪਿਰਚੁਅਲ ਗੁਰੂ, ਕੀ ਕੱਲੇ ਕੱਲੇ ਬੰਦੇ ਤੱਕ ਇਸ ਹਮਾਮ ਚ ਸਾਰੇ ਨੰਗੇ ਆ ਜਿਵੇਂ ਕਹਿੰਦੇ ਆ, ਜਿੰਨੇ ਤੱਕ
ਕਾਰਵਾਈ ਹੋਈ ਨੀ,
ਕੋਈ ਕਾਰਵਾਈ ਕਾਹਦੀ ਹੋਣੀ ਹੈ ਜੀ, ਦੇਖ ਲਓ ਹੁਣ ਤੁਹਾਡੇ ਸਾਹਮਣੇ ਸਾਰਾ ਕੁਛ,
ਦੇਖੋ ਹੁਣ ਤੁਸੀਂ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਸਾਰਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਆ ਜਾਂ ਸਾਰਾ ਕੁਛ ਹੈਗਾ।
ਨਹੀਂ ਜੀ ਨਹੀਂ, ਕਾਨੂੰਨ ਤਾਂ ਨਾ ਜਿਵੇਂ ਕਹਿੰਦੇ ਮੋਮ ਦਾ ਨੱਕ ਆ, ਪੈਸੇ ਦਾ ਸੇਕ ਦੇ ਕੇ ਜਿੱਧਰ ਨੂੰ ਮਰਜ਼ੀ ਮੋੜ ਲਓ। ਜੱਜ ਨੇ ਉਹਨੂੰ ਐਬਸਟੀਨ ਸੀਗਾ ਜਿਹੜਾ, ਉਹਨੂੰ ਕੀ ਸਜ਼ਾ ਦਿੱਤੀ ਸੀ, ਤੇ ਉਹ ਜੱਜ ਆ ਜਿਹੜਾ ਗਾਹਾਂ ਉਹਦੇ ਨਾਲ, ਉਹਨੂੰ ਕਿੰਨੀਆਂ ਸਹੂਲਤਾਂ ਮਿਲੀਆਂ, ਕੀ ਮਿਲਿਆ ਕੀ ਨਹੀਂ ਮਿਲਿਆ, ਇਸ ਕਰਕੇ ਮੈਂ ਤਾਂ ਹਾਂਜੀ ਹਾਂਜੀ ਕਰੋ ਗੱਲ।
ਮਤਲਬ ਜਿਹੜਾ ਸਿਸਟਮ ਹੈ ਨਾ ਫੇਲ ਹੋ ਚੁੱਕਾ, ਹੁਣ ਫਿਰ ਉਸ ਤੋਂ ਬਾਅਦ ਆਪਾਂ ਦੇਖ ਲਈਏ ਹੁਣ ਜਿਵੇਂ ਐਕਸਟੋਰਸ਼ਨ ਹੋਈ ਜਾਂਦਾ, ਇਹ ਹੁਣ ਮੈਂ ਕਹਿਣਾ ਨੀ ਚਾਹੁੰਦਾ, ਜਿਸ ਦਿਨ ਕਿਸੇ ਹੋਰ ਕਮਿਊਨਿਟੀ ਨਾਲ ਹੋ ਗਿਆ ਨਾ ਜੀ, ਫਿਰ ਦੇਖੋ ਤੁਸੀਂ ਇਹ ਕਿਸ ਹਿਸਾਬ ਨਾਲ ਕੰਮ ਕਰਦੇ। ਹੁਣ ਕੋਈ ਬੰਦਾ ਕੋਈ ਗੌਰ ਨੀ, ਕਿੱਡੀ ਮਤਲਬ ਇੱਕ ਸਭਿਅਕ ਦੇਸ਼ ਦੇ ਵਿੱਚ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਤੁਹਾਡੇ ਘਰ ਤੇ ਗੋਲੀਆਂ ਚਲਾ ਜਾਣ ਤੇ ਲੋਕ ਥੋਤੋਂ ਜ਼ਬਰਦਸਤੀ ਪੈਸੇ ਮੰਗੀ ਜਾਣ।
ਸਾਡੇ ਚੁਣੇ ਹੋਏ ਨੁਮਾਇੰਦੇ ਕੁਛ ਨੀ ਕਰਦੇ ਜੀ, ਇੰਨੇ ਭਲਾ ਕਾਹਦੇ ਲਈ ਉਹ ਇੰਨੇ ਬਿਠਾਏ ਹੋਏ ਨੇ, ਕਾਹਦੇ ਲਈ ਕਮਿਊਨਿਟੀ ਨੇ ਚੁਣੇ ਨੇ, ਜੇ ਇੱਕ ਸਪੈਸ਼ਲ ਕਮਿਊਨਿਟੀ ਦੇ ਨਾਲ ਹੋ ਰਿਹਾ ਉਹ ਆ ਜਿਹੜੇ ਉਹ ਮੀਟਿੰਗਾਂ ਕਰਨ ਤੱਕ ਹੀ ਸੀਮਿਤ ਹੈਗੇ ਨੇ ਬਸ।
ਆਪਣੀ ਕਮਿਊਨਿਟੀ ਚ ਮੈਂ ਤੁਹਾਨੂੰ ਪੰਜਾਬੀ ਕਹਿ ਦਿੰਦਾ, ਇਹਨਾਂ ਚ ਇੰਨੀ ਪਾਵਰ ਹੈ ਸਰਕਾਰ ਦੇਖ ਸਕਦੇ ਆ, ਇੰਨੀ ਆਲ ਦਾ ਟਾਈਮ ਹੁੰਦੀ ਆ ਹੁਣ, ਮਤਲਬ ਇੰਨੀ ਪਾਵਰ ਚ ਬੰਦੇ ਆ ਆਪਣੇ,
ਠੁੱਸ ਪਟਾਕੇ ਨੇ ਸਾਰੇ, ਠੁੱਸ ਪਟਾਕੇ ਨੇ ਬਹੁਤ।
ਇੱਕ ਵੀ ਬੰਦਾ ਕਮਿਊਨਿਟੀ ਵਾਸਤੇ ਤੁਸੀਂ ਕੋਈ ਕੰਮ ਕਰਦਾ ਤਾਂ ਮੈਨੂੰ ਦਿਖਾ ਦਿਓ, ਮਤਲਬ ਕਿੱਡੀ ਗਲਤ ਗੱਲ ਆ ਇਹ। ਅੱਛਾ, ਫਿਰ ਉਹ ਤੋਂ ਅੱਗੇ ਆ ਜਾਓ, ਜੇ ਤੁਸੀਂ ਘਰੇ ਆਪਦੇ ਆਪ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ, ਡੈਟ ਮੀਨ ਤੁਹਾਨੂੰ ਇਹ ਲਚਾਰ ਕਰਕੇ ਰੱਖਣਾ ਚਾਹੁੰਦੇ ਆ ਵੀ ਤੁਸੀਂ ਇਹਨਾਂ ਦੇ ਰਹਿਮੋ ਕਰਮ ਤੇ ਰਹੋ, ਥੱਲੇ ਲਾ ਕੇ ਲੋਕ ਛਿਪ ਕੇ, ਹਨਾ। ਇਸ ਨਾਲ ਤਾਂ ਫਿਰ ਅਮੈਰੀਕਾ ਦੇ ਉੱਥੇ ਇੰਡੀਆ ਦੇ ਕਈ ਕਾਨੂੰਨ ਹੀ ਜ਼ਿਆਦਾ ਵਧੀਆ ਨੇ।
ਸਮਾਂ ਤੁਹਾਡਾ ਮਿਹਰਬਾਨੀ ਜੀ, ਤੁਸੀਂ ਕਾਫੀ ਗੱਲਾਂ ਕਰ ਲਈਆਂ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਗਲੀ ਕਾਲ ਤੇ ਚੱਲਦੇ ਨੇ, ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਹਾਂਜੀ, ਲਓ ਆਪਾਂ ਫਿਰ ਬ੍ਰੇਕ ਲੈ ਲੈਂਦੇ ਹਾਂ।
ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ।
ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰ ਰਹੇ ਨੇ। 905-790-1193 ਲਓ ਜੀ। ਨਹੀਂ ਮੈਨੂੰ ਹੁਣ ਦੁਬਾਰਾ ਨੰਬਰ ਨਾ ਦੇਖਣਾ ਪੈਣਾ, ਨਹੀਂ ਮੇਰੇ ਜ਼ਬਾਨੀ ਯਾਦ ਸੀ। ਚਲੋ ਆਪਾਂ ਅਗਲੀ ਐਡ ਆ ਜਿਹੜੀ ਉਹ ਦੇ ਦਿੰਦੇ ਹਾਂ। ਮਨਪ੍ਰੀਤ ਸਿੰਘ ਬਰਾੜ 647-847-1000। ਮਨਪ੍ਰੀਤ ਸਿੰਘ ਬਰਾੜ ਇਹ CPA ਨੇ ਜੀ। ਅਕਾਊਂਟਸ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਤੁਹਾਨੂੰ, ਤੇ ਟੈਕਸ ਸਰਵਿਸਿਜ਼, ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ, ਈ ਫਾਈਲ, ਕਾਰਪੋਰੇਟ ਟੈਕਸ, ਐਸਟੇਟ, ਟਰੱਸਟ ਰਿਟਰਨਸ, ਪਾਰਟਨਰਸ਼ਿਪ ਟੈਕਸ ਰਿਟਰਨਸ, ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਰਿਬੇਟ ਐਪਲੀਕੇਸ਼ਨਸ। ਤੁਸੀਂ ਇਹ ਸਾਰੇ ਕੰਮਾਂ ਦੇ ਲਈ ਮਨਪ੍ਰੀਤ ਸਿੰਘ ਬਰਾੜ CPA ਅਕਾਊਂਟੈਂਟ ਨੇ, ਇਹਨਾਂ ਨਾਲ ਸੰਪਰਕ ਕਰਨਾ ਜੀ। 647-847-1000 ਇਹਨਾਂ ਦਾ ਨੰਬਰ ਆ, ਤੇ ਯੂਨਿਟ ਨੰਬਰ 20, 1625 ਸਟੀਵਜ਼ ਐਵਨਿਊ ਈਸਟ ਦੇ ਉੱਤੇ ਇਹ ਬੈਠਦੇ ਨੇ, ਸਟੀਵਜ਼ ਤੇ ਐਡਵਾਂਸ ਦੇ ਇੰਟਰਸੈਕਸ਼ਨ ਦੇ ਉੱਤੇ ਹੈਗਾ ਜੀ ਇਹਨਾਂ ਦਾ ਆਫਿਸ, ਸਟੀਵਜ਼ ਐਂਡ ਐਡਵਾਂਸ ਦੇ ਇੰਟਰਸੈਕਸ਼ਨ, ਜਾਂ ਕਹਿ ਲਓ ਜੀ ਸਟੀਵਜ਼ ਐਂਡ ਡਿਕਸੀ ਮੇਨ ਇੰਟਰਸੈਕਸ਼ਨ ਹੈਗਾ ਮਨਪ੍ਰੀਤ ਸਿੰਘ ਬਰਾੜ। ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਇਨ੍ਹਾਂ ਦਾ ਨੰਬਰ 647-646-1000 ਹੈਗਾ ਜੀ। ਤੇ ਜੇ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਆ ਫਿਰ ਤੁਸੀਂ ਇਨ੍ਹਾਂ ਨਾਲ ਸੰਪਰਕ ਕਰਨਾ। ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ ਰਹੀ ਹੈ, ਕੋਈ ਦੋਸਤ ਮਿੱਤਰ ਇੱਥੇ ਪਹੁੰਚਣਾ ਚਾਹੁੰਦਾ ਲੀਗਲ ਤਰੀਕੇ ਦੇ ਨਾਲ, ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000। ਲਓ ਜੀ ਹੁਣ ਆਪਾਂ ਜਿਹੜਾ ਨੰਬਰ ਭੁੱਲ ਗਏ ਸੀ ਆਸਰਾ ਲਾਇਰਸ ਵਾਲਾ, ਉਨ੍ਹਾਂ ਦਾ ਨੰਬਰ 905-456-2020 ਹੈ, 905-456-2020। ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਆਪਣੇ ਕੰਮ ਚ ਬੜੇ ਮਾਹਰ ਨੇ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਆਸਰਾ ਲਾਇਰਸ ਅਮਨਦੀਪ ਕਪਿਲਾ, ਰੀਅਲ ਸਟੇਟ ਦੀ ਕੋਈ ਵੀ ਕਲੋਜ਼ਿੰਗ ਆ ਇਹਨਾਂ ਨਾਲ ਸੰਪਰਕ ਕਰਨਾ 905-456-2020। ਕਟਾਰੀਆ ਟੂਰਸ ਐਂਡ ਟਰੈਵਲਸ ਤੇ ਜਾਣਾ ਦੋਸਤੋ, ਬਹੁਤ ਸਾਰੀਆਂ ਉਨ੍ਹਾਂ ਨੇ ਡੀਲਸ ਆ ਜਿਹੜੀਆਂ ਲਾਈਆਂ ਹੋਈਆਂ ਨੇ। ਇੰਡੀਆ ਨੂੰ ਜਾਣਾ ਤੁਸੀਂ, ਵਕੇਸ਼ਨ ਤੇ ਜਾਣਾ ਕਿਸੇ ਹੋਰ ਦੇਸ਼ ਦੇ ਵਿਚ, ਤੇ ਤੁਸੀਂ ਉਨ੍ਹਾਂ ਦਾ ਨੰਬਰ ਨੋਟ ਕਰ ਲਓ 905-678-1200। ਇਨ੍ਹਾਂ ਤੋਂ ਸਸਤੀ ਡੀਲ ਕੋਈ ਨਹੀਂ ਦੇ ਸਕਦਾ। 905-678-1200 ਇਨ੍ਹਾਂ ਦਾ ਟੋਰਾਂਟੋ ਦਾ ਨੰਬਰ ਆ। ਤੁਸੀਂ ਸਿੱਧਾ ਅੰਮ੍ਰਿਤਸਰ ਨੂੰ ਜਾਣਾ ਇੱਥੋਂ, ਉਹਦੇ ਲਈ ਵੀ ਇਨ੍ਹਾਂ ਨੇ ਡੀਲਸ ਵਧੀਆ ਲਾਈਆਂ ਹੋਈਆਂ ਨੇ। ਦਿੱਲੀ ਨੂੰ ਜਾਣਾ ਫੇਰ ਵੀ। ਕਾਲਰ ਸਾਡੇ ਨਾਲ ਨੇ, ਹਾਂਜੀ ਪਹਿਲੀ ਕਾਲ ਤੇ ਕੁਇਕਲੀ ਬਸ ਜੀ ਆਪਾਂ ਕੀ ਕਹਿਣਾ ਚਾਹੁੰਦੇ ਹੋ ਦੋਸਤੋ?
ਚਰਨਜੀਤ ਜੀ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਸ਼ਵੀਰ ਜੀ।
ਮੈਂ ਤੁਹਾਨੂੰ ਗੱਲ ਤਾਂ ਲੰਬੀ ਸੀ, ਮੈਂ ਤੁਹਾਨੂੰ ਦੋ ਨਾ ਅੱਖੀ ਦੇਖੇ ਵਾਕਿਆ ਸੁਣਾਉਂਦਾ। ਇੱਕ 2001 ਦੀ ਗੱਲ ਨੇ,
ਹਾਂਜੀ
ਸਾਡੇ ਕੋਲ ਬੰਦਾ ਗੱਡੀ ਚਲਾਉਂਦਾ ਸੀ, ਉੱਥੇ ਗੱਡੀ ਖੜੀ ਕਰਦਾ ਸੀ, ਗਰਾਜ ਦਾ, ਟੈਕਸੀ ਦਾ ਗਰਾਜ ਸੀ,
ਹਾਂਜੀ।
ਉਹਦੀ ਗੱਡੀ ਚੋਰੀ ਹੋ ਗਈ, ਪੁਲਿਸ ਨੂੰ ਰਿਪੋਰਟ ਕਰਾਈ, ਦੂਸਰੇ ਦਿਨ ਉਹ ਘਰ ਬੈਠੇ ਹੈ ਤੇ ਬੰਦੇ ਨੇ ਉਹ ਘਰ ਦੇ ਕੋਲ ਗੱਡੀ ਖੜੀ ਕੀਤੀ, ਨਾਲ ਵਾਲੇ ਘਰ ਚ ਵੜ ਗਿਆ
ਚੋਰ ਸੀ ਜਿਹੜਾ,
ਹਾਂਜੀ। ਉਹਨੇ ਪੁਲਿਸ ਨੂੰ ਫੋਨ ਕੀਤਾ, ਉਹਨੇ ਕਿਹਾ ਕਿ ਵੀ ਗੱਡੀ ਤੋਂ ਲੱਭ ਗਈ, ਚੋਰ ਨੇ ਕੀ ਚੋਰ ਨੇ ਹੈ ਉਹ। ਪੁਲਿਸ ਵਾਲੇ ਆਏ, ਗੱਡੀ ਦੀ ਚਾਬੀ ਸ਼ਾਬੀ ਨੂੰ, ਉਹਦੇ ਕੋਲ ਚਾਬੀ ਪਹਿਲਾਂ ਹੀ ਹੈ ਸੀ, ਉਹਨੂੰ ਦਿੱਤੀ, ਅੰਦਰ ਉਹਦਾ ਪੇਪਰ ਇੱਕ ਪਿਆ ਸੀ, ਉਹ ਕਹਿੰਦਾ ਵੀ ਇਹ ਨਾਲ ਹੈ ਤੁਸੀਂ ਇਹਨੂੰ ਫੜ ਤੇ ਲਓ। ਉਹਨੇ ਪੇਪਰ ਦਿਖਾਇਆ, ਉਹਨੇ ਆਖਿਆ ਵੀ ਇਹ ਬੰਦਾ ਜਦੋਂ ਡਾਂਗ ਜੇਲ੍ਹ ਚੋਂ ਛੁੱਟਿਆ ਹੈ, ਸਾਡਾ ਗਰਾਜ ਬਰਾਡਵੇ ਤੇ ਈਸਟਰਨ, ਕਹਿੰਦਾ ਸਿੱਧਾ ਤੁਹਾਡੇ ਗਰਾਜ ਤਾਂ ਆਇਆ, ਉਹਨੇ ਫੇਰ ਇਹ ਕੰਮ ਕਰ ਲਿਆ, ਅਸੀਂ ਇਹਨੂੰ ਕੀ ਕਰੀਏ। ਅੱਛਾ, ਦੂਸਰਾ ਵਾਕਿਆ ਮੈਂ ਖੁਦ ਕੋਰਟ ਵਿਚ ਆਇਆ, ਇਸੇ ਤਰ੍ਹਾਂ ਮੁਜਰਮ ਨੂੰ ਲੈ ਕੇ ਆਏ, ਕਿਸੇ ਦੇ ਉਹਨੇ ਪੈਸੇ ਦੇਣੇ ਸੀ ਜਾਂ ਲੈਣਾ ਦੇਣਾ ਸੀ, ਤੋ ਜੱਜ ਨੇ ਉਹਨੂੰ ਕਿਹਾ ਕਿ ਤੂੰ ਜੋ ਵੀ ਦੇ ਸਕਦੇ ਨੇ ਇਹਨੂੰ ਮੁਕਾ ਤੇ ਚਲਾ ਜਾ। ਉਹਨੇ ਕਿਹਾ ਮੈਂ $20 ਮਹੀਨੇ ਦੇ, ਉਹਨੇ ਕਿਹਾ ਠੀਕ ਜਾਣ ਦੇ। ਜਿਲ੍ਹਾ ਚਲਾ ਗਿਆ ਤੂੰ ਬੰਦੇ ਨੂੰ ਬੁਲਾ ਕੇ ਕਹਿੰਦਾ ਗੱਲ ਸੁਣ ਮੇਰੀ, ਅਗਰ $20 ਵੀ ਨਾ ਦਿਆ ਉਹਨੂੰ ਦੁਬਾਰਾ ਜੇਲ੍ਹ ਚ ਨੀ ਲੈ ਕੇ ਆਉਣਾ। ਕਹਿੰਦਾ ਕਿਉਂ? ਕਹਿੰਦਾ ਵੀ ਇੰਨੇ ਤੇਰੇ ਉਹਨੇ ਪੈਸੇ ਨੀ ਦੇਣੇ ਜਿੰਨੀ ਸਾਨੂੰ ਜੇਲ੍ਹ ਦੀ ਕਾਸਟ ਪੈਂਦੀ ਹੈ। ਇਹ ਜਿਹੜੇ ਮੁਜਰਮ ਨਾ, ਇਹਨਾਂ ਨੂੰ ਸਾਰਾ ਪਤਾ ਹੈ ਕਿ ਵੀ ਪੁਲਿਸ ਵੀ ਜਿਹੜੀ ਵੱਸ ਲੱਗਿਆ ਇਹਨਾਂ ਨੂੰ ਨਹੀਂ ਲੈ ਕੇ ਜਾਂਦੀ, ਉਹ ਉੱਥੇ ਵੀ ਜਗ੍ਹਾ ਨਹੀਂ, ਖਰਚਾ ਪੈਂਦਾ, ਗੌਰਮੈਂਟ ਨੂੰ ਵੀ ਇੰਸਟਰਕਸ਼ਨ ਹੁੰਦੀਆਂ ਨੇ। ਤੇ ਉਦੋਂ ਦੇ ਖਰਾਬ ਹੈ, ਲੇਕਿਨ ਉਦੋਂ ਇਹ ਘੱਟ ਸੀ, 2000 ਦੇ ਵਿੱਚ ਬੰਦੇ ਇੰਨੇ ਨਹੀਂ ਸੀ, ਤਾਂ ਹੁਣ ਜ਼ਿਆਦਾ ਹੋ ਗਿਆ, ਲਾਜ਼ਮੀ ਗੱਲ ਆ, ਉਹ ਜੁਰਮ ਵੀ ਫੈਲਦਾ ਗਿਆ, ਕ੍ਰਾਈਮ ਵੀ ਲੋਕਾਂ ਨੂੰ ਪਤਾ ਨੇ, ਇਹ ਬੜਾ ਮੁਸ਼ਕਿਲ ਹੈ ਜਿਹੜਾ ਇਹ ਇਹਦੇ ਤੇ ਕਰਨਾ, ਬਹੁਤ ਵੱਡਾ ਹੀ ਓਵਰਆਲ ਕਰਨਾ,
ਵੱਡਾ ਚੈਲੰਜ ਹੈ ਜੀ, ਬਿਲਕੁਲ ਬਿਲਕੁਲ।
ਹਾਂ ਤੇ ਇਹ ਜਿਹੜੇ 8 ਫੜੇ ਦਾ 8 ਨੂੰ ਤੁਸੀਂ ਦੇਖਦੇ ਜਾਓ, ਇਹ 80 ਹੋਣੇ ਨੇ ਕੰਮ ਅਸ ਕੰਮ, 8 ਬੰਦਿਆਂ ਦਾ ਕੰਮ ਨਹੀਂ, ਇੰਨੀ ਗੈਂਗ ਚਲਾਣਾ ਪੂਰੇ ਹੈਂਡਲ ਕਰਨਾ,
ਤਾਂ ਹੀ ਉਹਨਾਂ ਨੇ ਰਿਵਿਊ ਕਰਨ ਲੱਗਿਆ ਵੀ ਹੋਰ ਤਾਂ ਨਹੀਂ ਕਿਸੇ ਵੀ ਕੋਈ,
ਹਾਂਜੀ ਨਹੀਂ ਉਹਨਾਂ ਨੂੰ ਪਤਾ ਲੱਗਦਾ ਨਾ, ਲੇਕਿਨ ਬੰਦੇ ਨੂੰ ਆਪਣੀ ਨੂੰ ਸੈਂਸ ਹੁੰਦੀ ਨਾ, ਇਹ 80 ਬੰਦਿਆਂ ਦਾ ਕੰਮ ਹੋਣਾ ਕੰਮ ਅਸ ਕੰਮ, ਜਿਹੜੇ ਸਾਰੇ ਨੈਟਵਰਕ ਬਣੇ ਸੀ ਇੰਨਾ ਸਫਿਸਟੀਕੇਟਡ, ਬੜਾ ਤਰੀਕੇ ਨਾਲ ਚਲਾਉਂਦੇ ਰਹੇ, ਬੜੇ ਹਾਈ ਪ੍ਰੋਫਾਈਲ ਬੰਦੇ ਨੂੰ ਦੇਖੋ ਮਾਰਦੇ ਰਹੇ,
ਦੱਸਦੇ ਕੋਕੜੂ ਬਾਲੇ ਹੋ ਗਏ ਜੀ, ਕੋਕੜੂ ਦਾਲ ਖਰਾਬ ਹੋ ਗਈ,
ਕੋਕੜੂ ਵਾਲੀ ਗੱਲ ਬੜੇ ਅਰਸੇ ਬਾਅਦ ਸੁਣੀ,
ਧੰਨਵਾਦ ਧੰਨਵਾਦ ਜੀ, ਸਮਾਂ ਥੋੜਾ ਵੀਰ ਜੀ, ਸ਼ਵੀਰ ਜੀ ਮਿਹਰਬਾਨੀ, ਮਿਹਰਬਾਨੀ। ਪੁਰਬਾ ਜੀ, ਗੁਰਪ੍ਰੀਤ ਸਿੰਘ ਪੁਰਬਾ ਕਹਿੰਦੇ ਨੇ, ਕਹਿੰਦੇ ਇਫ ਸੋਸ਼ਲ ਪ੍ਰੋਬਲਮਸ ਵਰ ਫੁੱਲੀ ਰਿਜ਼ੋਲਵਡ, ਪੁਲਿਸਿੰਗ ਵੁੱਡ ਬਿਕਮ ਅਨਨੈਸਸਰੀ, ਫੀਅਰ, ਵਾਇਲੈਂਸ ਐਂਡ ਕ੍ਰਾਈਮ ਆਰ ਵਟ ਸਸਟੇਨ ਦਾ ਸਿਸਟਮ, ਕਹਿੰਦੇ ਜੀ ਉਹ ਜੋਬ ਬਣਾ ਕੇ, ਬਿਲਕੁਲ ਬਿਲਕੁਲ ਪੁਰਬਾ ਸਾਹਿਬ ਜੀ, ਐਕਚੁਲੀ ਮਤਲਬ ਜਿਹੜੀ ਲੌਜੀਕਲ ਗੱਲ ਹੀ ਇਹ ਹੈ, ਸਾਡੇ ਸਮਾਜ ਦੇ ਵਿੱਚ ਪ੍ਰੋਬਲਮਸ ਨੇ, ਤੇ ਉਹ ਪ੍ਰੋਬਲਮਸ ਕਰਕੇ ਜਿਹੜਾ ਕ੍ਰਾਈਮ ਆ ਉਹ ਜਨਮ ਲੈਂਦਾ, ਫਿਰ ਪ੍ਰੋਬਲਮ ਅੱਗੇ ਇਹ ਵੀ ਆ ਨਾ, ਜਨਮ ਲੈ ਲੈਂਦਾ ਤੇ ਫਿਰ ਹਵਾ ਵੀ ਉਹਨੂੰ ਮਿਲਦੀ ਰਹਿੰਦੀ, ਸਸਟੇਨ ਵੀ ਕਰਦਾ ਰਹਿੰਦਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸੋਰੀ ਤੁਹਾਨੂੰ ਵੇਟ ਕਰਨਾ ਪਿਆ ਬਹੁਤ ਦੇਰ।
ਕੋਈ ਗੱਲ ਨਹੀਂ, ਫਿਰ ਅਗਲੀ ਵਾਰੀ ਫਿਰ ਤੁਹਾਨੂੰ ਜ਼ਿਆਦਾ ਐਕਸਪਲੇਨ ਕਰ ਰਿਹਾ। ਜਿਹੜਾ ਜਿਹੜਾ ਪੁਲਿਸ ਦਾ ਮਹਿਕਮਾ ਨਾ, ਇਹ ਬੁਨਿਆਦੀ ਤੌਰ ਤੇ ਬਣਾਇਆ ਗਿਆ ਨਾ, ਇਹਦਾ ਕਿਸੇ ਨਾਲ ਕੋਈ ਤੁਲਕ ਨਹੀਂ, ਇੰਨਾ ਯਾਨੀ ਨਿਰਪੱਖ ਹੋ ਕੇ ਬਿਲਕੁਲ, ਇਹਨੂੰ ਕੰਪਲੇਨ ਆ ਗਈ ਨਾ, 911 ਕਾਲ ਹੋ ਗਈ ਤੇ ਰਾਈਟ ਵੇ ਇਹਨਾਂ ਨੇ ਰਿਸਪੋਂਸ ਕਰਨਾ ਹੁੰਦਾ, ਠੀਕ ਹੈ ਜੀ। ਮਗਰ 8-10 ਸਾਲ ਤੋਂ ਆਸਾ ਹੋਣ ਤੋਂ ਬਹੁਤ ਜ਼ਿਆਦਾ ਹੋ ਗਿਆ ਸੀ, ਤੁਸੀਂ ਅੱਗੇ ਐਕਸਪਲੇਨ ਵੀ ਕਰਤਾ ਕਿ ਇਹ ਇੰਸਟਰਕਸ਼ਨ ਤੇ ਡਾਇਰੈਕਸ਼ਨਾਂ ਲੈਂਦੇ ਰਹੇ ਨੇ, ਜਦੋਂ ਵੀ ਕੋਈ ਪੁਲਿਸ ਕਾਲ ਜਿਹੜਾ ਲੇਟ ਨੀ ਸ਼ੋ ਅਪ ਕਰਦੇ, ਰਾਈਟ, ਕਿਸੇ ਨਾਲ ਕੰਟੈਕਟ ਕਰਕੇ ਤੇ ਫੇਰ ਆ ਕੇ, ਹਾਂਜੀ, ਦੋ ਦੋ ਘੰਟੇ ਵੀ ਰਿਕਾਰਡ ਮਿਲਿਆ ਕਿ ਘੰਟੇ ਤੋਂ ਵੀ ਟਾਈਮ, ਠੀਕ ਹੈ। ਮਜ਼ੀਦ ਜਿਹੜਾ ਨਾ, ਇਹ ਇੱਕ ਅਦਾਰਾ ਨੀ, ਹੋਰ ਵੀ ਬੜੇ ਅਦਾਰਿਆਂ ਦੇ ਵਿੱਚ ਕਰਪਸ਼ਨ ਵੜ ਚੁੱਕੀ ਹੈ, ਬਾਕੀ ਜਿਹੜੇ ਅਦਾਰੇ ਨੇ ਸੈਮੀ ਗਵਰਨਮੈਂਟ ਗਵਰਨਮੈਂਟ ਦੇ, ਉਹਨਾਂ ਦੇ ਵਿੱਚ ਵੀ ਚਾਂਟੀਆਂ ਆ ਰਹੇ ਨੇ, ਉਹਨਾਂ ਦੇ ਵਿੱਚ ਵੀ ਚੀਜ਼ਾਂ ਜਿਹੜੀਆਂ ਗਲਤ ਹੋਣੀਆਂ ਸ਼ੁਰੂ ਹੋ ਗਈਆਂ।
ਬਿਲਕੁਲ ਜੀ ਬਿਲਕੁਲ,
ਫਿਰ ਅਗਲੇ ਪ੍ਰੋਗਰਾਮ ਤੇ ਕਰੋ,
ਮਿਹਰਬਾਨੀ ਜੀ, ਮਿਹਰਬਾਨੀ, ਕੱਲ ਨੂੰ ਕਰਾਂਗੇ ਗੱਲਬਾਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਸ਼ਾਇਦ ਕੁਇਕਲੀ ਵੀਰ ਜੀ, 30 ਸੈਕਿੰਡਾਂ ਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਨਹੀਂ ਜੀ, ਮੇਰਾ ਖਿਆਲ ਉਹ ਡ੍ਰੌਪ ਹੋ ਗਏ ਪਹਿਲਾਂ ਹੀ, ਟਾਈਮ ਸਾਡਾ ਸਮਾਂ ਸਮਾਪਤ ਹੋ ਗਿਆ ਦੋਸਤੋ। ਕਾਲਰ ਲਾਈਨ ਤੇ ਹੈਗੇ ਨੇ ਪਰ ਮਾਫੀ ਚਾਹੁੰਦੇ ਹਾਂ ਜੀ, ਹੁਣ ਕੱਲ ਨੂੰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਆਪਾਂ ਵੀ ਦੋਸਤੋ ਕਈ ਵਾਰੀ ਕੀ ਹੁੰਦਾ ਦੇਖੋ, ਸਮਝ ਦੀ ਘਾਟ ਜਾਂ ਕਈ ਵਾਰੀ ਅਨਨੈਸੈਸਰੀ 911 ਕਾਲ ਕਰਨੀ, ਇਹ ਵੀ ਗੱਲ ਨੋਟ ਕੀਤੀ ਗਈ ਆ। ਦੇਖੋ ਪੁਲਿਸ ਦਾ ਡਿਪਾਰਟਮੈਂਟ ਬੜਾ, ਫਿਰ ਵੀ ਚਲੋ ਨੁਕਸ ਫਰਕ ਹੋਣ ਦੇ ਬਾਵਜੂਦ ਜ਼ਿੰਮੇਵਾਰੀ ਵਾਲਾ ਕੰਮ ਆ, ਆਪਾਂ ਵੀ ਉਨ੍ਹਾਂ ਨੂੰ ਸਿਰਫ ਜਿਹੜੇ ਹੈਗੇ ਆ ਨਾ, ਜਿਹੜੇ ਆਪਣੇ ਘਰ ਦੇ ਮਸਲੇ ਹੁੰਦੇ ਆ, ਲੜੋ ਲੜਾਈ, ਬਈ ਕਈ ਵਾਰੀ ਪਤੀ ਦੇਵ ਨੇ ਕਿਸੇ ਨੂੰ ਅੱਖਾਂ ਦਿਖਾਤੀਆਂ ਪਤਨੀ ਨੂੰ, ਉਹ 911 ਕਾਲ ਕਰ ਲਈ, ਹੈਨਾ, ਪਤਨੀ ਨੇ ਕੁਝ ਹੋਰ ਕਹਿਤਾ, ਪਤੀ ਦੇਵ ਨੇ ਕੁਝ ਹੋਰ ਕਰਤਾ, ਮਤਲਬ ਇਹ ਸੱਚੀ ਸੀਰੀਅਸਲੀ ਰਹਿਣਾ ਚਾਹੀਦਾ, ਕਿਸੇ ਦੀ ਜਾਨ ਮਾਲ ਨੂੰ ਖਤਰਾ ਹੋ ਸਕਦਾ, 911 ਕਾਲ ਬੜੀ ਸੀਰੀਅਸ ਕਾਲ ਹੁੰਦੀ ਆ। ਦੂਜੀ ਗੱਲ ਇਹ ਆ ਬਈ ਭਾਈ, ਜਾਨ ਮਾਲ ਦੀ ਰਾਖੀ ਤਾਂ ਹਰੇਕ ਸ਼ਹਿਰੀ ਦੀ ਚਾਹੀਦੀ ਚਾਹੀਦੀ ਆ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ, ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660, ਜੋ ਆਵੇ ਸੋ ਰਾਜ਼ੀ ਜਾਵੇ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350,
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773, 647-290-3773।
ਹੈਲੋ ਨਵਦੀਪ, ਕੀ ਹਾਲ ਹੈ? ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ।
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ। ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਿਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9836 416-243-9836 ਜਾਂ ਫਿਰ ਵਿਜ਼ਿਟ ਕਰੋ beavertel.com।
ਸੀਟ ਮਹਿਲ ਦੇ ਸਾਦ ਦੀ ਆਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਿਠਿਆਈ ਰਜ ਰਜ